ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਮਹਾਨ ਅਨਿਨ ਸੇਵਕ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਦੂਸਰਾ ਘੋੜਾ ਲੈਣ ਵਾਸਤੇ ਪਹੁੰਚੇ ਨੇ। ਬਾਦਸ਼ਾਹ ਕੋਲ ਗਏ ਨੇ ਨਜੂਮੀ ਦਾ ਭੇਖ ਬਣਾ ਕੇ ਤੇ ਬਾਦਸ਼ਾਹ ਨੂੰ ਜਾ ਮਿਲੇ। ਬਾਦਸ਼ਾਹ ਨੂੰ ਆਖਿਆ, ਬਾਦਸ਼ਾਹ ਜੇ ਤੂੰ ਪੂਰਾ ਪਤਾ ਲਾਉਣਾ ਹੈ ਤਾਂ ਅੱਧੀ ਰਾਤ ਤੱਕ ਮੈਨੂੰ ਉਡੀਕ ਕਰਨੀ ਪੈਣੀ, ਜਦੋਂ ਅੱਧੀ ਰਾਤ ਪਵੇਗੀ ਫਿਰ ਮੈਂ ਦੱਸ ਸਕਾਂਗਾ ਵੀ ਘੋੜਾ ਕੌਣ ਲੈ ਕੇ ਗਿਆ, ਕਿਹਦੇ ਕੋਲ ਹੈ ਤੇ ਕੀ ਉਹਦਾ ਨਾਂ। ਬਾਦਸ਼ਾਹ ਨੇ ਕਿਹਾ, 1,25,00,000 ਰੁਪਈਆ ਹੋਰ ਲੈ ਲੈ ਮੇਰੇ ਕੋਲੋਂ, ਪਰ ਅੱਧੀ ਰਾਤ ਤੱਕ ਮੇਰੇ ਕੋਲੋਂ ਉਡੀਕ ਨਹੀਂ ਹੋਣੀ, ਤੂੰ ਹੁਣੇ ਹੀ ਇਹੋ ਜਿਹਾ ਸਮਾਂ ਬਣਾ ਲੈ ਵੀ ਅੱਧੀ ਰਾਤ ਵਾਲਾ ਮਾਹੌਲ ਬਣ ਜਾਏ। ਬਾਬਾ ਜੀ ਨੇ ਵੇਖਿਆ ਜੁਗਤੀ ਬਣ ਗਈ ਹੈ, ਕਹਿੰਦੇ ਉਸ ਵਕਤ ਤਾਲੀ ਮਰਵਾ ਕੇ ਸਾਰਿਆਂ ਨੂੰ ਅੰਦਰ ਡੱਕ ਕੇ ਚਾਬੀਆਂ ਆਪਣੀ ਜੇਬ ਚ ਪਾ ਲਈਆਂ। ਜਦੋਂ ਸਾਰੇ ਡੱਕੇ ਗਏ ਥੋੜਾ ਜਿਹਾ ਹਨੇਰਾ ਪਸਰਿਆ, ਬਾਬਾ ਬਿਧੀ ਚੰਦ ਸਾਹਿਬ ਜੀ ਪਲਾਕੀ ਮਾਰ ਕੇ ਘੋੜੇ ਤੇ ਸਵਾਰ ਹੋਏ ਤੇ ਬਾਦਸ਼ਾਹ ਨੂੰ ਕਹਿੰਦੇ, ਪਹਿਲਾ ਘੋੜਾ ਵੀ ਮੈਂ ਲੈ ਕੇ ਗਿਆ, ਮੇਰਾ ਨਾਮ ਬਿਧੀ ਚੰਦ ਹੈ, ਪਹਿਲਾ ਘੋੜਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਖੜਾ ਹੈ, ਉਹ ਘੋੜਾ ਉਦਾਸ ਸੀ ਇਸ ਕਰਕੇ ਦੂਜਾ ਵੀ ਉੱਥੇ ਲੈ ਕੇ ਚੱਲਿਆ, ਔਰ ਇਹ ਘੋੜਾ ਇਸ ਵੇਲੇ ਰੂਪਾ ਭਾਈ ਕਾ ਗ੍ਰਾਮ ਮਾਲਵੇ ਵਿੱਚ ਉੱਥੇ ਹੈ ਤੇ ਬਾਦਸ਼ਾਹ 4,00,000 ਰੁਪਈਆ ਤੂੰ ਮੈਨੂੰ ਇਹਨਾਂ ਦਾ ਲੱਭਣ ਦਾ ਘੋੜੇ ਦਾ ਇਨਾਮ ਦੇਣਾ ਸੀ, 1,25,00,000 ਰੁਪਈਆ ਤੂੰ ਹੋਰ ਕਿਹਾ, ਇਹ ਸਮਝ ਲੈ ਇਹਨਾਂ ਦੋਵਾਂ ਘੋੜਿਆਂ ਦਾ ਮੁੱਲ ਕਾਠੀਆਂ ਸਮੇਤ ਤੈਨੂੰ ਦੇ ਚੱਲਿਆ, ਜਿਹੜੇ ਵਧਣਗੇ ਪੈਸੇ ਉਹ ਮੇਰੇ ਉੱਥੇ ਪਹੁੰਚਦੇ ਕਰ ਦੇਈ, ਤੇ ਜੇ ਨਹੀਂ ਦੇਣੇ ਘੋੜੇ ਵਾਪਸ ਲੈਣੇ ਆ ਤੇ ਫਿਰ ਫੌਜ ਲੈ ਕੇ ਆ ਜੀ, ਫਿਰ ਜੰਗ ਲੜ ਕੇ ਲੈ ਜੀ ਜੇ ਲਿਜਾ ਸਕਦਾ। ਇਹ ਕਹਿ ਕੇ ਬੜੀ ਬਹਾਦਰੀ ਨਾਲ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਘੋੜੇ ਨੂੰ ਚਾਬਕ ਮਾਰੀ, ਕਿਲੇ ਦੀ ਕੰਧ ਟੁੱਟ ਪਾਇਆ, ਦਰਿਆ ਵਿੱਚ ਠਿੱਲਿਆ, ਔਰ ਵੇਖਦਿਆਂ ਵੇਖਦਿਆਂ ਸਾਰਿਆਂ ਦੇ ਆਵਾਜ਼ਾਂ ਮਾਰੇ, ਬਾਦਸ਼ਾਹ ਵੀ ਫੜੋ ਇਹਨੂੰ। ਉਹ ਆਖਣ ਜੀ ਸਾਡੇ ਕੋਲ ਤਾਂ ਚਾਬੀ ਨੀ, ਚਾਬੀ ਤਾਂ ਉਹਨੇ ਦਰਿਆ ਚ ਸੁੱਟ ਦਿੱਤੀ ਹੈ। ਏਦਾਂ ਦਾ ਮਾਹੌਲ ਬਣਿਆ ਵੀ ਉਹਨਾਂ ਦੇ ਸਾਹਮਣੇ ਸਾਰਿਆਂ ਦੇ ਵੇਖਦਿਆਂ ਬਾਬਾ ਜੀ ਘੋੜਾ ਲੈ ਕੇ ਹਰਨ ਭਰਨ ਹੋ ਗਏ। ਸਤਿਗੁਰੂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹਜ਼ੂਰ ਪਹੁੰਚ ਰਹੇ ਨੇ। ਆਓ ਮਨ ਵਿਰਤੀਆਂ ਇਕਾਗਰ ਕਰਕੇ ਗੁਰੂ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰੀਏ। ਗੁਰੂ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ, ਰਸਨਾ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ। ਦੋਹਰਾ ਲੇ ਗਮਨਿਓ ਪਿਕ ਪੰਸ ਕੋ ਹੋਵਤ ਹਿਰਦੈ ਆਨੰਦ।
ਕਹਿੰਦੇ ਘੋੜਾ ਲੈ ਕੇ ਬਾਬਾ ਬਿਧੀ ਚੰਦ ਸਾਹਿਬ ਜੀ ਇਹਨਾਂ ਨੇ ਚਾਲਾ ਮਾਰਿਆ, ਸਵਾਰ ਹੋ ਕੇ ਜਦੋਂ ਚੱਲ ਪਏ ਮਨ ਚ ਬੜਾ ਆਨੰਦ ਕਿ ਗੁਰੂ ਸਾਹਿਬ ਜੀ ਦਾ ਕਾਰਜ ਸਤਿਗੁਰੂ ਜੀ ਨੇ ਆਪ ਹੀ ਨੇਪਰੇ ਚਾੜ ਲਿਆ, ਬੜਾ ਔਖਾ ਕੰਮ ਸੀ, ਦੂਸਰਾ ਘੋੜਾ ਕੱਢ ਕੇ ਲਿਜਾਣਾ ਬਹੁਤ ਮੁਸ਼ਕਿਲ ਕੰਮ ਸੀ, ਪਰ ਇਹ ਸਰਲ ਤਰੀਕੇ ਨਾਲ ਹੀ ਹੋ ਆਇਆ ਹੈ, ਇਸ ਕਰਕੇ ਬਾਬਾ ਜੀ ਬੜੇ ਆਨੰਦ ਵਿੱਚ ਜਾ ਰਹੇ ਹਨ।
ਕਾਬਤ ਸਤਿਗੁਰ ਕੇ ਸ਼ਬਦ ਉਮਗੇ ਪ੍ਰੇਮ ਬਿਲੰਦ।
ਘੋੜੇ ਦੀ ਕਾਠੀ ਤੇ ਸਵਾਰ ਨੇ ਬਾਬਾ ਜੀ, ਸਤਿਗੁਰੂ ਜੀ ਦੀ ਬਾਣੀ ਦੇ ਬਹੁਤ ਸਾਰੇ ਸ਼ਬਦ ਪੜ ਰਹੇ ਨੇ, ਇੱਕ ਸ਼ਬਦ ਬਾਰ ਬਾਰ ਪੜ ਰਹੇ ਆਪਣੀ ਰਸਨਾ ਤੋਂ, ਬੜੇ ਆਨੰਦ ਨਾਲ ਬੜੇ ਪ੍ਰੇਮ ਨਾਲ ਇੱਕ ਗੁਰਬਾਣੀ ਦਾ ਪਵਿੱਤਰ ਸ਼ਬਦ ਉਹ ਬਾਰੰਬਾਰ ਬਾਬਾ ਜੀ ਆਪਣੀ ਰਸਨਾ ਤੋਂ ਪੜ੍ਹਦੇ ਨੇ, ਗਾਉਂਦੇ ਹਨ।
ਸ੍ਰੀ ਮੁਖ ਵਾਕ
ਕਿਹੜਾ ਪਾਵਨ ਸ਼ਬਦ ਹੈ, ਸ੍ਰੀ ਮੁਖ ਵਾਕ ਸਰਵਣ ਕਰੋ ਜੀ।
ਆਸਾ ਮਹੱਲਾ ਪੰਜਵਾ,
ਆਸਾ ਰਾਗ ਹੈ, ਆਸਾ ਰਾਗ ਵਿੱਚ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਪਵਿੱਤਰ ਸ਼ਬਦ ਆਪਣੇ ਪਵਿੱਤਰ ਮੁਖਾਰਬਿੰਦ ਚੋਂ ਉਚਾਰਨ ਕੀਤਾ ਹੈ।
ਆਪਣੇ ਸੇਵਕ ਕੀ ਆਪੇ ਰੱਖੈ,
ਪੜ੍ਹਦੇ ਜਾ ਰਹੇ ਨੇ, ਆਪਣੇ ਸੇਵਕ ਦੀ ਆਪ ਹੀ ਰੱਖਣ ਵਾਲੇ ਨੇ ਸਤਿਗੁਰੂ, ਆਪਣੇ ਸੇਵਕ ਕੀ ਆਪੇ ਰੱਖੈ। ਸਤਿਗੁਰੂ ਜੀ ਪੈਜ ਸਵਾਰਦੇ ਨਾ ਆਪਣੇ ਸੇਵਕਾਂ ਦੀ ਪੱਤ ਰੱਖਦੇ, ਇਹ ਪੈਜ ਰੱਖੀ ਆਪਣੇ ਸੇਵਕ ਦੀ ਪ੍ਰਤੱਖ ਰੂਪ ਚ, ਵੇਖੋ ਬਾਦਸ਼ਾਹ ਦੇ ਸਾਹਮਣੇ, ਉਹਦੇ ਸਿਪਾਹੀਆਂ ਦੇ ਅਹਿਲਕਾਰਾਂ ਦੇ ਸਾਹਮਣੇ ਘੋੜੇ ਦੀ ਕਾਠੀ ਤੇ ਬਹਿ ਕੇ ਉਹਨਾਂ ਨੂੰ ਵੰਗਾਰ ਕੇ ਘੋੜਾ ਲੈ ਕੇ ਆਏ ਨੇ। ਆਪਣੇ ਸੇਵਕ ਦੀ ਪੈਜ ਆਪ ਹੀ ਰੱਖੀ ਹੈ ਨਾ ਵਾਹਿਗੁਰੂ ਜੀ ਨੇ, ਸਤਿਗੁਰੂ ਜੀ ਨੇ। ਇਸ ਕਰਕੇ ਬੜੀ ਰੀਝ ਕੇ ਉੱਚੀ ਉੱਚੀ ਸੁਰ ਚ ਗਾ ਰਹੇ ਨੇ, ਆਪਣੇ ਸੇਵਕ ਕੀ ਆਪੇ ਰੱਖ, ਕਿ ਆਪਣੇ ਸੇਵਕਾਂ ਦੀ ਆਪ ਹੀ ਪੱਤ ਰੱਖਣ ਵਾਲੇ ਨੇ ਮਹਾਰਾਜ, ਆਪ ਹੀ ਪੈਜ ਰੱਖਣ ਵਾਲੇ ਹਨ।
ਆਪੇ ਨਾਮ ਜਪਾਵੇ,
ਆਪ ਹੀ ਆਪਣਾ ਨਾਮ ਜਪਾਉਂਦੇ ਆ ਮਹਾਰਾਜ, ਆਪਣਾ ਨਾਮ ਵੀ ਆਪ ਜਪਾਉਂਦੇ। ਜਿਹਨਾਂ ਕੋਲੋਂ ਜਪਾਉਂਦੇ ਆ ਉਹ ਜਪਦੇ ਨੇ, ਆਪਣੇ ਆਪ ਨੀ ਕੋਈ ਜਪ ਸਕਦਾ ਪਰਮੇਸ਼ਰ ਦੇ ਨਾਮ ਨੂੰ ਗੁਰੂ ਖਾਲਸਾ ਜੀ। ਜਿਹਨਾਂ ਕੋਲੋਂ ਦਇਆ ਕਰਕੇ ਜਪਾਉਂਦੇ ਹਨ ਉਹ ਜਪਦੇ ਨੇ, ਔਰ ਆਪਣੇ ਸੇਵਕਾਂ ਦੀ ਆਪ ਪੱਤ ਰੱਖਦੇ ਨੇ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜ। ਆਪਣੇ ਸੇਵਕਾਂ ਦੀ ਪੈਜ ਜੁਗਾਂ ਜੁਗਾਂਤਰਾਂ ਤੋਂ ਰੱਖਦੇ ਆਏ ਨੇ ਮਹਾਰਾਜ ਜੀ ਦਾ ਆਦਿ ਜੁਗਾਦੀ ਬਿਰਧ ਹੈ। ਆਪਣੇ ਸੇਵਕ ਕੀ ਸਰ ਪਰ ਰੱਖ ਹੈ, ਆਪਣੇ ਸੇਵਕ ਦੀ ਪੈਜ ਸਤਿਗੁਰੂ ਜੀ ਅਵਸ਼ ਰੱਖਦੇ ਹੈ, ਰੱਖਦੇ ਹੀ ਰੱਖਦੇ, ਕਿਉਂਕਿ ਆਪਣੇ ਸੇਵਕ ਦੀ ਵਡਿਆਈ ਉਹਨਾਂ ਦੀ ਆਪਣੀ ਵਡਿਆਈ। ਆਪਣੇ ਸੇਵਕ ਦੀ ਪੱਤ ਵਾਹਿਗੁਰੂ ਜੀ ਦੀ ਆਪਣੀ ਪੱਤ ਹੈ, ਇਸ ਕਰਕੇ ਆਪਣੇ ਸੇਵਕਾਂ ਦੀ ਪੱਤ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਲੱਥਣ ਨਹੀਂ ਦਿੰਦੇ। ਆਪਣੇ ਜਿਸ ਪੱਤ ਰੱਖਿਆ ਸੱਚਾ ਸਾਹਿਬ, ਨਾਨਕ ਮੇਟ ਨਾ ਸਕਦਾ ਕੋਈ। ਜਿਹਦੀ ਪੱਤ ਮਹਾਰਾਜ ਜੀ ਨੇ ਰੱਖਣੀ ਹੈ ਨਾ, ਉਹਦੀ ਪੱਤ ਨੂੰ ਕੋਈ ਮੇਟ ਨਹੀਂ ਸਕਦਾ। ਸਾਰੀ ਦੁਨੀਆਂ ਚਾਹੇ ਕਿ ਅਸੀਂ ਇਹਦੀ ਪੱਤ ਲਾਉਣੀ ਹੈ, ਜੇ ਪਰਮੇਸ਼ਰ ਰੱਖਣਾ ਚਾਹੁੰਦਾ ਤੇ ਫਿਰ ਕੋਈ ਲਾ ਨਹੀਂ ਸਕਦਾ। ਹਾਂ, ਜੇ ਪਰਮੇਸ਼ਰ ਨੇ ਨਾ ਰੱਖਣੀ ਹੋਵੇ, ਦੁਨੀਆਂ ਕਹੇ ਅਸੀਂ ਇਹਦੀ ਪੱਤ ਕਰਨੀ ਹੈ, ਰੱਖਣੀ ਹੈ, ਤੇ ਫਿਰ ਉਹਦੀ ਕੋਈ ਪੱਤ ਰੱਖ ਨਹੀਂ ਸਕਦਾ। ਸਤਿਗੁਰੂ ਆਪਣੇ ਸੇਵਕਾਂ ਦੀ ਪੈਜ ਆਪ ਰੱਖਦੇ ਹੈ, ਜੁਗਾਂ ਚ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੋਂ ਰੱਖਦਾ ਆਇਆ ਰਾਮ। ਮਹਾਰਾਜ ਧੁਰ ਦਰਗਾਹ ਤੋਂ ਜਦੋਂ ਦਾ ਇਹ ਸੰਸਾਰ ਬਣਿਆ, ਤੁਸੀਂ ਆਪਣੇ ਸੇਵਕਾਂ ਦੀ, ਆਪਣੇ ਭਗਤਾਂ ਦੀ, ਆਪਣੇ ਪਿਆਰਿਆਂ ਦੀ ਲਾਜ ਰੱਖਦੇ ਆਏ ਹੋ। ਆਪਣੇ ਸੇਵਕ ਕੀ ਆਪੇ ਰੱਖ, ਆਪਣੇ ਸੇਵਕ ਕੀ ਆਪੇ ਰੱਖ,
ਆਪਣੇ ਸੇਵਕ ਕੀ ਆਪੇ ਰੱਖ, ਆਪਣੇ ਸੇਵਕ ਕੀ ਆਪੇ ਰੱਖ,
ਆਪਣੇ ਸੇਵਕ ਕੀ ਆਪੇ ਰੱਖ, ਆਪਣੇ ਸੇਵਕ ਕੀ ਆਪੇ ਰੱਖ,
ਆਪਣੇ ਸੇਵਕ ਕੀ ਆਪੇ ਰੱਖ, ਆਪਣੇ ਸੇਵਕ ਕੀ ਆਪੇ ਰੱਖ।
ਆਪੇ ਨਾਮ ਜਪਾਵੇ, ਆਪੇ ਨਾਮ ਜਪਾਵੇ, ਆਪੇ ਨਾਮ
ਜਪਾਵੇ, ਆਪੇ ਨਾਮ ਜਪਾਵੇ,
ਆਪੇ ਨਾਮ ਜਪਾਵੇ, ਆਪੇ ਨਾਮ ਜਪਾਵੇ,
ਆਪੇ ਨਾਮ ਜਪਾਵੇ, ਆਪੇ ਨਾਮ ਜਪਾਵੇ।
ਆਪਣੇ ਸੇਵਕਾਂ ਦੀ ਪੱਤ ਪੈਜ ਵਾਹਿਗੁਰੂ ਜੀ ਆਪ ਹੀ ਰੱਖਦੇ, ਔਰ ਆਪ ਹੀ ਨਾਮ ਜਪਾਉਂਦੇ, ਆਪਣੇ ਪਿਆਰਿਆਂ ਕੋਲੋਂ ਨਾਮ ਵੀ ਆਪ ਜਪਾਉਂਦੇ। ਆਪਣੀ ਮਰਜ਼ੀ ਨਾਲ ਨੀ ਅਸੀਂ ਇੱਕ ਵਾਰੀ ਵੀ ਵਾਹਿਗੁਰੂ ਕਹਿ ਸਕਦੇ, ਇੱਕ ਵਾਰੀ ਵੀ ਰਸਨਾ ਤੋਂ ਵਾਹਿਗੁਰੂ ਕਹਿਆ ਤਾਂ ਸਮਝ ਲਓ ਉਹਦੀ ਦਇਆ ਵਰਤੀ ਹੈ, ਉਹਦੀ ਕਿਰਪਾ ਵਰਤੀ ਆ, ਤਾਂ ਰਸਨਾ ਤੋਂ ਵਾਹਿਗੁਰੂ ਕਹਿ ਹੋਇਆ। ਕਈ ਵਾਰੀ ਸੁਭਾਵਕ ਆਪਾਂ ਵਰਤਦੇ ਹਾਂ ਤੇ ਕਿਤੇ ਕੋਈ ਸਰੀਰ ਵਿੱਚ ਇੱਕਦਮ ਕਿਤੇ ਪੀੜਾ ਹੋ ਜੇ, ਜਾਂ ਬਦੋ ਬਦੀ ਧਾਰਮਿਕ ਬਿਰਤੀ ਵਾਲੇ ਲੋਕਾਂ ਦੀ ਰਸਨਾ ਤੋਂ ਵਾਹਿਗੁਰੂ ਨਿਕਲ ਜਾਂਦਾ। ਉੱਠਦਿਆਂ ਬਹਿੰਦਿਆਂ ਕਦੇ ਤਾਂ ਵਾਹਿਗੁਰੂ ਕਹਿ ਹੀ ਦਿੰਦੇ ਹਾਂ ਨਾ, 24 ਘੰਟਿਆਂ 'ਚ ਕਦੇ ਤਾਂ ਨਿਕਲਦਾ ਰਸਨਾ ਤੋਂ ਵਾਹਿਗੁਰੂ। ਜਦੋਂ ਉਸ ਵੇਲੇ ਵਾਹਿਗੁਰੂ ਸਾਡੀ ਰਸਨਾ ਤੋਂ ਉਚਰਿਆ ਜਾਂਦਾ ਨਾ, ਇਹ ਸਮਝ ਲਓ ਮਾਲਕ ਨੇ ਕਿਰਪਾ ਦ੍ਰਿਸ਼ਟੀ ਕੀਤੀ ਆ, ਉਹਦੀ ਦਇਆ ਅਸੀਂ ਸਾਂਭੀ ਨਹੀਂ। ਜੇ ਸਾਂਭ ਲਈਏ ਫਿਰ ਲਗਾਤਾਰ ਹੀ ਚੱਲ ਪੈਂਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਪਰ ਅਸੀਂ ਸਾਂਭਦੇ ਨਹੀਂ ਹਾਂ। ਉਹ ਅਣਜਾਣ ਪੁਣੇ ਦੇ ਵਿੱਚ ਮਾਲਕ ਦੀ ਕਿਰਪਾ ਦ੍ਰਿਸ਼ਟੀ ਤੋਂ ਫਿਰ ਪਾਸੇ ਹੋ ਜਾਂਦੇ ਹਾਂ, ਫਿਰ ਸੰਸਾਰ ਵਿੱਚ ਖਚਤ ਹੋ ਜਾਂਦੇ। ਇੱਕ ਵਾਰੀ ਵਾਹਿਗੁਰੂ ਕਹਿਣ ਦਾ ਮਤਲਬ ਉਹਦੀ ਦਇਆ ਵਰਤੀ ਹੈ, ਉਹਦੀ ਕਿਰਪਾ ਵਰਤੀ, ਤਾਂ ਅਸੀਂ ਜਪ ਰਹੇ ਹਾਂ, ਕਿਉਂਕਿ ਜਿਹਨਾਂ ਕੋਲੋਂ ਜਪਾਉਂਦਾ ਉਹ ਜਪਦੇ। ਆਪ ਜਪਾਏ ਆਪ ਗਵਾਏ ਤਾਂ ਹਰ ਗੁਣ ਗਾ, ਜਿਨ੍ਹਾਂ ਕੋਲੋਂ ਗਵਾਉਂਦੇ ਆ ਜਿਨ੍ਹਾਂ ਕੋਲੋਂ ਜਪਾਉਂਦੇ ਆ ਉਹੀ ਉਹਦਾ ਨਾਮ ਜਪਦੇ ਹਨ।
ਜਹਿ ਜਹਿ ਕਾਜ ਕਿਰਤ ਸੇਵਕ ਕੀ ਤਹਾ ਤਹਾ ਉੱਠ ਧਾਵੈ।
ਜਿੱਥੇ ਜਿੱਥੇ ਵੀ ਆਪਣੇ ਸੇਵਕਾਂ ਦਾ ਕੋਈ ਕਾਰਜ ਵੇਖਦੇ ਆ ਕਿਰਤ ਵੇਖਦੇ ਆ ਸੇਵਕ ਦੀ ਉੱਥੇ ਭੱਜ ਕੇ ਪਹੁੰਚ ਜਾਂਦੇ। ਮਹਾਰਾਜ ਵੇਖਦੇ ਵੀ ਮੇਰੇ ਸੇਵਕ ਦਾ ਕੰਮ ਹੈ ਮੇਰੇ ਸੇਵਕ ਦਾ ਕਾਰਜ ਹੈ ਇਹ ਅਟਕ ਨਾ ਜਾਏ। ਜੇ ਸੇਵਕ ਅਰਾਧਨਾ ਕਰਦਾ ਤੇ ਸਤਿਗੁਰੂ ਜੀ ਉੱਥੇ ਹੀ ਪਹੁੰਚ ਕੇ ਆਪਣੇ ਉਸ ਸੇਵਕ ਦੇ ਕਾਰਜ ਨੂੰ ਨੇਪਰੇ ਚਾੜ ਵੜਦੇ। ਫਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਹਰ ਹਰ ਚਰਨ ਹਿਰਦੈ ਔਰ ਧਾਰੇ ਸਿਮਰ ਸਵਾਮੀ ਸਤਿਗੁਰ ਅਪਨਾ ਕਾਰਜ ਸਫਲ ਹਮਾਰੇ ਕਾਰਜ ਆਇਆ ਰਸ। ਜਦੋਂ ਸਤਿਗੁਰੂ ਜੀ ਦਇਆ ਕਰਦੇ ਹੈ ਨਾ ਆਪਣੇ ਸੇਵਕ ਦਾ ਜਿੱਥੇ ਵੀ ਕੋਈ ਕਾਰਜ ਹੋਵੇ ਇਹ ਨਹੀਂ ਵੇਖਦੇ ਵੀ ਕਿਹੜਾ ਕੋਨਾ ਕਿਹੜੀ ਥਾਂ ਕਿਹੜੀ ਜਗ੍ਹਾ ਜਿੱਥੇ ਜਿੱਥੇ ਵੀ ਉਹਦੇ ਸੇਵਕ ਉਹਦੀ ਆਰਾਧਨਾ ਕਰਦੇ ਨੇ ਕਿਸੇ ਕਾਰਜ ਕਰਕੇ ਕਿਸੇ ਕਿਰਤ ਕਰਕੇ। ਮਹਾਰਾਜ ਜੀ ਤਾਂ ਥਾਂ ਉੱਠ ਧਾਵੈ ਧਾਵੈ ਦਾ ਮਤਲਬ ਭੱਜ ਕੇ ਪਹੁੰਚ ਜਾਂਦੇ ਉੱਥੇ। ਹਾਲੇ ਸਿੱਖ ਕਹਿੰਦਾ ਹੀ ਹੈ ਰਸਨਾ ਤੋਂ ਮਹਾਰਾਜ ਕਿਰਪਾ ਕਰੋ ਉਸੇ ਵੇਲੇ ਉੱਥੇ ਹਾਜ਼ਰ ਉਹਦਾ ਸ਼ਬਦ ਹਾਲੇ ਮੂੰਹ ਵਿੱਚ ਹੀ ਹੁੰਦਾ ਮਹਾਰਾਜ ਕਿਰਪਾ ਕਰੋ ਪੂਰਾ ਨਹੀਂ ਨਿਕਲਿਆ ਹੁੰਦਾ ਸ਼ਬਦ ਮੁੱਖ ਚੋਂ ਸਤਿਗੁਰੂ ਜੀ ਉੱਥੇ ਉਸੇ ਵੇਲੇ ਹਾਜ਼ਰ ਹੋ ਜਾਂਦੇ ਪਹੁੰਚ ਜਾਂਦੇ ਆਪਣੇ ਸੇਵਕਾਂ ਦੇ ਕਾਰਜ ਕਰਨ ਵਾਸਤੇ। ਇਹ ਮਹਾਰਾਜ ਜੀ ਦਾ ਆਦਿ ਜੁਗਾਦੀ ਬਿਰਧ ਹੈ। ਜਿੱਥੇ ਜਿੱਥੇ ਵੀ ਉਹਦੇ ਸੇਵਕਾਂ ਦੀ ਕੋਈ ਕਿਰਤ ਅਟਕਦੀ ਹੈ ਕੋਈ ਕਾਰਜ ਅਟਕਦਾ ਹੈ ਕੋਈ ਅਧਿਆਤਮਿਕ ਤੌਰ ਤੇ ਕਾਰਜ ਨੇ ਖਾਲਸਾ ਜੀ ਸੰਸਾਰੀ ਕਾਰਜ ਤਾਂ ਸਾਨੂੰ ਦਿਸਦੇ ਆ ਪਰ ਅਧਿਆਤਮਿਕ ਤੌਰ ਤੇ ਵੀ ਬਹੁਤ ਸਾਰੇ ਕਾਰਜ ਨੇ ਜਿਹੜੇ ਅਟਕ ਜਾਂਦੇ। ਪਰਮਾਰਥ ਦਾ ਕਾਰਜ ਹੈ ਨਾ ਸਾਡਾ ਕਾਰਜ ਕੀ ਹੈ ਆਤਮਾ ਦੇ ਸਵਰੂਪ ਦਾ ਚਿੰਤਨ ਕਰਕੇ ਉਹਦੇ ਵਿੱਚ ਅਭੇਦ ਹੋਣਾ ਇਹ ਸਾਡਾ ਮੁੱਖ ਕਾਰਜ ਹੈ। ਇਹ ਕਾਰਜ ਅਟਕ ਜਾਂਦਾ ਕਈ ਵਾਰੀ ਚੱਲਦਿਆਂ ਚੱਲਦਿਆਂ ਕੋਈ ਨਾ ਕੋਈ ਅਟਕਣ ਆ ਜਾਂਦੀ ਹੈ। ਜਦੋਂ ਸੇਵਕ ਅਰਦਾਸ ਕਰਦਾ ਆਪਣੇ ਮਾਲਕ ਦੇ ਚਰਨਾਂ ਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਚਾਟੀ ਉੱਥੇ ਹਾਜ਼ਰ ਹੋ ਜਾਂਦੇ ਸਹਾਇਤਾ ਕਰਨ ਵਾਸਤੇ ਆ ਜਾਂਦੇ ਹਨ ਕਿ ਸਿੱਖਾ ਮੈਂ ਤੇਰੇ ਨਾਲ ਮਾਰਗ ਦਰਸ਼ਨ ਕਰ ਬਾਂਹ ਫੜ ਕੇ ਲੈ ਕੇ ਤੁਰਦੇ ਆ ਸਿੱਖਾ ਤੈਨੂੰ ਉਸ ਘਰ ਤੱਕ ਪਹੁੰਚਾਵਾਂ ਜਿੱਥੋਂ ਤੂੰ ਭਟਕ ਕੇ ਜਨਮ ਜਨਮਾਂਤਰਾਂ ਦੇ ਚੱਕਰਾਂ ਵਿੱਚ ਭਰਮ ਰਿਹਾ ਹੈ। ਪਰ ਕੋਈ ਸੇਵਕ ਸਿੱਖ ਬਣ ਕੇ ਅਰਦਾਸ ਕਰੇ ਤਾਂ ਸਹੀ ਸਤਿਗੁਰੂ ਝੱਟ ਹਾਜ਼ਰ ਹੋ ਜਾਂਦੇ ਹਨ। ਜਿੱਥੇ ਜਿੱਥੇ ਵੀ ਸੇਵਕ ਦਾ ਕੋਈ ਕਾਰਜ ਹੋਵੇ ਤਾਂ ਤਾਂ ਉੱਠ ਧਾਵੈ ਮਹਾਰਾਜ ਜੀ ਉੱਥੇ ਹੀ ਦੌੜ ਕੇ ਭੱਜ ਕੇ ਆ ਜਾਂਦੇ ਹਨ।
ਸੇਵਕ ਕਉ ਨਿਕਟੀ ਹੋਏ ਦਿਖਾਵੈ
ਆਪਣੇ ਸੇਵਕ ਨੂੰ ਆਪਣਾ ਨੇੜਾਪਨ ਵਿਖਾਉਂਦੇ ਮੈਂ ਤੇਰੇ ਕੋਲ ਹਾਂ ਤੇਰੇ ਤੋਂ ਦੂਰ ਨਹੀਂ। ਆਪਣੇ ਸੇਵਕ ਨੂੰ ਆਪਣੀ ਨੇੜਤਾ ਵਿਖਾਉਂਦੇ ਹੈ ਕਿ ਮੈਂ ਤੇਰੇ ਅੰਗ ਸੰਗ ਹਾਂ ਤੇਰੇ ਤੋਂ ਦੂਰ ਨਹੀਂ। ਤੇ ਜਿਹੜੇ ਸਾਹਿਬ ਦੇ ਸੇਵਕ ਨੇ ਉਹ ਆਪਣੇ ਮਾਲਕ ਨੂੰ ਆਪਣੇ ਤੋਂ ਦੂਰ ਜਾਣਦੇ ਹੀ ਨਹੀਂ। ਜਦੋਂ ਪਹਿਲਾ ਘੋੜਾ ਕੱਢ ਕੇ ਲਿਆਏ ਨੇ ਬਾਬਾ ਜੀ ਉਦੋਂ ਇਹੀ ਤੇ ਪੜ੍ਹਦੇ ਆਏ ਸੀ ਗੁਰ ਮੇਰਾ ਸੰਗ ਸਦਾ ਹੈ ਨਾਲੇ ਸਤਿਗੁਰੂ ਜੀ ਸਦਾ ਹੀ ਮੇਰੇ ਨਾਲ ਨੇ ਅੰਗ ਸੰਗ ਨੇ। ਸੇਵਕ ਨੂੰ ਕਦੇ ਪ੍ਰਤੀਤ ਨਹੀਂ ਹੁੰਦਾ ਸਾਡਾ ਗੁਰੂ ਸਾਡੇ ਤੋਂ ਦੂਰ। ਸੇਵਕ ਕਹੋ ਨਿਕਟੀ ਹੋਏ ਸੇਵਕ ਕਹਿੰਦੇ ਹੀ ਉਹਨੂੰ ਨੇ ਜਿਹੜਾ ਆਪਣੇ ਮਾਲਕ ਨੂੰ ਹਾਜ਼ਰਾਂ ਹਜ਼ੂਰ ਜਾਣ ਉਹ ਸੇਵਕ ਥੋੜੀ ਆ ਜਿਹੜਾ ਕਹਾਵੇ ਸੇਵਕ ਤੇ ਸੇਵਕ ਹੋਣ ਦਾ ਮਾਣ ਚੁੱਕੀ ਫਿਰੇ ਹੰਕਾਰ ਚੁੱਕੀ ਫਿਰੇ ਉਹ ਸੇਵਕ ਥੋੜੀ। ਸੇਵਕ ਤਾਂ ਇਹ ਵੇਖਦਾ ਮੇਰੇ ਸਾਹਿਬ ਮੇਰੇ ਕੋਲ ਹਨ ਮੇਰੇ ਨਾਲ ਹਨ ਉਹ ਆਪਣੇ ਮਾਲਕ ਨੂੰ ਆਪਣੇ ਸਵਾਮੀ ਨੂੰ ਆਪਣੇ ਤੋਂ ਦੂਰ ਨਹੀਂ ਜਾਣ। ਇਸ ਕਰਕੇ ਆਪਣੇ ਸੇਵਕ ਨੂੰ ਸਾਹਿਬ ਜੀ ਆਪਣਾ ਨਿਕਟ ਹੋਣਾ ਵਿਖਾਉਂਦੇ ਹਨ।
ਜੋ ਜੋ ਕਹੈ ਠਾਕੁਰ ਪਹ ਸੇਵਕ ਤਤਕਾਲ ਹੋਏ ਆਵੈ।
ਜੋ ਜੋ ਕਹੈ ਠਾਕੁਰ ਪਹ ਸੇਵਕ ਤਤਕਾਲ ਹੋਏ ਆਵੈ। ਸੇਵਕ ਉਸ ਠਾਕੁਰ ਨੂੰ ਜੋ ਜੋ ਕਹਿੰਦਾ ਜੋ ਕਹਿ ਦੇਵੇ ਮਹਾਰਾਜ ਜੀ ਆਹ ਕਾਰਜ ਹੈ ਕਹਿੰਦੇ ਸਤਿਗੁਰੂ ਜੀ ਤਤਕਾਲ ਉਸੇ ਵੇਲੇ ਉਹ ਸਾਰੀ ਵਿਧ ਬਣਾ ਦਿੰਦੇ। ਬਾਬਾ ਬਿਧੀ ਚੰਦ ਸਾਹਿਬ ਨੇ ਅਰਦਾਸ ਹੀ ਕੀਤੀ ਸੀ ਨਾ ਮਹਾਰਾਜ ਦੂਜਾ ਘੋੜਾ ਲੈ ਕੇ ਜਾਣਾ ਕੱਢ ਕੇ ਆਪ ਸਹਾਇਤਾ ਕਰਿਓ ਆਪੇ ਵਿਧੀ ਬਣਾਇਓ ਤੇ ਵੇਖੋ ਤੁਸੀਂ ਸੁਣੀ ਆ ਸਾਰੀ ਕਥਾ ਕਿਵੇਂ ਵਿਧੀ ਬਣਾਈ ਮਹਾਰਾਜ ਜੀ ਨੇ। ਕਹਿੰਦੇ ਉਹਨਾਂ ਦੇ ਸੇਵਕ ਜੋ ਆਪਣੇ ਮਾਲਕ ਨੂੰ ਜੋ ਕਹਿੰਦੇ ਆ ਉਹ ਤਤਕਾਲ ਕਰਦੇ, ਤਤਕਾਲ ਉਸੇ ਵੇਲੇ ਨਾਲੋ ਨਾਲ ਹੀ ਉਹ ਸਾਰੀ ਖੇਡ ਬਣਾ ਦਿੰਦੇ ਆ ਮਹਾਰਾਜ, ਜਦੋਂ ਉਹਦੇ ਸੇਵਕ ਉਹਦੇ ਕੋਲ ਜਾ ਕੇ ਬੇਨਤੀ ਕਰਦੇ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾਂ ਉਹਾਂ ਸੱਚ ਹੋਵੇ, ਜੋ ਜੋ ਕਹਿ ਦਿੰਦਾ। ਕਿਉਂਕਿ ਸੇਵਕ ਦੀ ਰਸਨਾ ਤੇ ਸਿਮਰਨ ਦੁਆਰਾ ਸ਼ਬਦਾਂ ਦੀ ਚੇਤਨਾ ਜਾਗ ਪੈਂਦੀ, ਉਹਨਾਂ ਸ਼ਬਦਾਂ ਦੀ ਚੇਤਨਾ ਇੰਨੀ ਜ਼ਿਆਦਾ ਜਾਗਰਤ ਹੋ ਜਾਂਦੀ ਹੈ ਕਿ ਜੋ ਕਹਿ ਦਿੰਦਾ ਆਪਣੇ ਸਵਾਮੀ ਨੂੰ ਸਵਾਮੀ ਜੀ ਉਸੇ ਵੇਲੇ ਕਹਿੰਦੇ ਹਾਂਜੀ।
ਰਹਾਓ ਤਿਸ ਸੇਵਕ ਕੈ ਹਉ ਬਲਿਹਾਰੀ, ਜੋ ਆਪਣੇ ਪ੍ਰਭ ਭਾਵੈ।
ਮੈਂ ਉਹਨਾਂ ਸੇਵਕਾਂ ਤੋਂ ਬਲਿਹਾਰ ਜਾਂਦਾ ਹਾਂ, ਰੱਬ ਦੇ ਉਹਨਾਂ ਪਿਆਰਿਆਂ ਤੋਂ, ਗੁਰੂ ਕੇ ਉਹਨਾਂ ਸੇਵਕਾਂ ਤੋਂ ਵਾਰੇ ਵਾਰੇ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ। ਕਿਹਨਾਂ ਸੇਵਕਾਂ ਤੋਂ? ਜਿਹੜੇ ਸੇਵਕ ਮੇਰੇ ਆਪਣੇ ਪ੍ਰਭੂ ਨੂੰ ਪਾਉਂਦੇ ਨੇ, ਪਿਆਰੇ ਲੱਗਦੇ। ਜੋ ਆਪਣੇ ਪ੍ਰਭ ਭਾਵ, ਜੋ ਆਪਣੇ ਪ੍ਰਭੂ ਨੂੰ ਪਾਉਂਦੇ ਨੇ ਉਹ ਸੇਵਕ। ਤਿਸ ਸੇਵਕ ਕੈ ਹਉ ਬਲਿਹਾਰੀ, ਤਿਸ ਸੇਵਕ ਤੋਂ ਮੈਂ ਬਲਿਹਾਰ ਜਾਂਦਾ ਹਾਂ, ਤਿਨ੍ਹਾਂ ਸੇਵਕਾਂ ਤੋਂ ਮੈਂ ਵਾਰੇ ਵਾਰੇ ਜਾਂਦਾ ਹਾਂ। ਜੋ ਆਪਣੇ ਪ੍ਰਭ ਭਾਵ, ਜੋ ਆਪਣੇ ਪ੍ਰਭੂ ਨੂੰ ਪਾਉਂਦੇ ਆ, ਆਪਣੇ ਪ੍ਰਭੂ ਨੂੰ ਪਿਆਰੇ ਲੱਗਦੇ ਹਨ, ਮੈਂ ਉਹਨਾਂ ਤੋਂ ਬਲਿਹਾਰ, ਉਹਨਾਂ ਤੋਂ ਵਾਰੇ। ਇੱਥੇ ਸੇਵਕ ਕਹਾਣ ਵਾਲੇ ਸੰਸਾਰੀ ਦ੍ਰਿਸ਼ਟੀ ਚ ਕਹਿ ਸਕਦੇ ਨੇ ਵੀ ਇਹ ਸੇਵਾਦਾਰ ਨੇ ਜੀ, ਇਹ ਸੇਵਕ ਨੇ ਜੀ, ਬੜੀ ਸੇਵਾ ਕਰਦੇ ਆ। ਉਹ ਆਪਣੇ ਪ੍ਰਭੂ ਨੂੰ ਪਾਉਂਦੇ ਨੇ ਕਿ ਨਹੀਂ ਪਾਉਂਦੇ ਤਾਂ ਮੇਰੇ ਮਾਲਕ ਨੂੰ ਪਤਾ ਨਾ, ਖਬਰੇ ਕਿਹੜਾ ਉਹਨੂੰ ਪਾਉਂਦਾ। ਹੋ ਸਕਦਾ ਸਭ ਤੋਂ ਮੂਹਰੇ ਬੈਠਣ ਵਾਲਾ ਨਾ ਪਾਉਂਦਾ ਹੋਵੇ, ਜਿਹੜਾ ਸਭ ਤੋਂ ਪਿੱਛੇ ਖੁੰਜੇ ਚ ਲੁਕ ਕੇ ਬੈਠਾ ਉਹ ਪਾਉਂਦਾ ਹੋਵੇ, ਤਾਂ ਮਾਲਕ ਨੂੰ ਪਤਾ, ਪ੍ਰਭੂ ਨੂੰ ਪਤਾ। ਤੇ ਜ਼ਰੂਰੀ ਵੀ ਨਹੀਂ ਵੀ ਜਿਹੜਾ ਮੂਹਰੇ ਬੈਠਾ ਉਹ ਪਾਉਂਦਾ ਨਹੀਂ, ਜਿਹੜਾ ਪਿੱਛੇ ਬੈਠਾ ਉਹ ਪਾਉਂਦਾ, ਇਹ ਮਾਲਕ ਨੂੰ ਪਤਾ। ਇਸ ਕਰਕੇ ਕਹਿੰਦੇ ਜਿਹੜੇ ਵੀ ਸੇਵਕ ਮੇਰੇ ਆਪਣੇ ਪ੍ਰਭੂ ਨੂੰ ਪਾਉਂਦੇ ਆ, ਪਿਆਰੇ ਲੱਗਦੇ ਆ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ, ਮੈਂ ਉਹਨਾਂ ਤੋਂ ਵਾਰੇ ਵਾਰੇ ਜਾਂਦਾ ਹਾਂ, ਉਹਨਾਂ ਤੋਂ ਕੁਰਬਾਨ ਜਾਂਦਾ ਹਾਂ। ਹਾਂਜੀ।
ਤਿਸ ਕੀ ਸੋਏ ਸੁਣੀ ਮਨ ਹਰਿਆ, ਤਿਸ ਨਾਨਕ ਪਰਸਣ ਆਵੇ।
ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਉਹਨਾਂ ਰੱਬ ਦੇ ਪਿਆਰਿਆਂ ਦੀ ਸੋਭਾ ਸੁਣ ਕੇ ਸੋਏ, ਸੋਏ ਕਹਿੰਦੇ ਨੇ ਸੋਭਾ ਨੂੰ, ਵਡਿਆਈ ਨੂੰ, ਰੱਬ ਦੇ ਪਿਆਰਿਆਂ ਦੀ ਸੋਭਾ ਸੁਣ ਕੇ ਮੇਰਾ ਮਨ ਹਰਿਆ ਗਿਆ। ਹਰਿਆ, ਹਰਿਆ ਦਾ ਮਤਲਬ ਹੁੰਦਾ ਖਿੱਚਿਆ ਜਾਣਾ, ਆਕਰਸ਼ਿਤ ਹੋ ਜਾਣਾ। ਕਹਿੰਦੇ ਉਹਨਾਂ ਦੀ ਸੋਭਾ ਸੁਣ ਕੇ, ਉਹਨਾਂ ਦੀ ਵਡਿਆਈ ਸੁਣ ਕੇ ਮੇਰਾ ਮਨ ਹਰਿਆ ਗਿਆ, ਤੇ ਨਾਨਕ ਪਰਸਣ ਆਵੇ। ਇਹੋ ਜਿਹੜੇ ਰੱਬ ਦੇ ਪਿਆਰੇ ਮਹਾਂਪੁਰਖ ਨੇ, ਮੈਂ ਉਹਨਾਂ ਦੇ ਦਰਸ਼ਨ ਪਰਸਣ ਵਾਸਤੇ ਆਉਂਦਾ ਹਾਂ, ਮੇਰੀ ਕੰਖ ਹੈ, ਮੇਰੀ ਇੱਛਾ ਹੈ हे ਪ੍ਰਭੂ। ਇਹੋ ਜਿਹੜੇ ਆਪ ਜੀ ਦੇ ਸੇਵਕ ਨੇ, ਜਨ ਨੇ, ਮੈਨੂੰ ਉਹਨਾਂ ਦੇ ਦਰਸ਼ਨ ਪ੍ਰਾਪਤ ਹੋਵਣ, ਮੈਂ ਉਹਨਾਂ ਦੇ ਦਰਸ਼ਨ ਪਰਸਣ ਆਵਾ।
ਚੌਪਈ ਇਤਿਆਦਿਕ ਗੁਰ ਸ਼ਬਦਨ ਗਾਵੇ,
ਇਦਾਂ ਦੇ ਬਹੁਤ ਸਾਰੇ ਸ਼ਬਦ ਬਾਬਾ ਬਿਧੀ ਚੰਦ ਸਾਹਿਬ ਜੀ ਪੜ੍ਹਦੇ ਜਾ ਰਹੇ ਨੇ, ਗਾਉਂਦੇ ਜਾ ਰਹੇ ਨੇ, ਰੀਜ ਰੀਜ ਕੇ ਉੱਚੀ ਉੱਚੀ ਆਵਾਜ਼ ਦੇ ਵਿੱਚ ਪੜ੍ਹਦੇ ਜਾ ਰਹੇ ਹਨ।
ਉੱਚੀ ਧੁਨੀ ਪ੍ਰੇਮ ਉਮਗਾਵੇ,
ਬੜੀ ਉੱਚੀ ਧੁਨ ਚ ਗਾਉਂਦੇ, ਕਈ ਵਾਰੀ ਤਾਂ ਇੰਨੀ ਉੱਚੀ ਸੁਰ ਚ ਗਾਉਂਦੇ ਵੀ ਪੰਚਮ ਲੱਗ ਜਾਂਦੀ, ਪੰਚਮ ਪੰਚਮ ਸੁਰ ਦੇ ਵਿੱਚ ਬਾਬਾ ਜੀ ਉੱਚੀ ਉੱਚੀ ਆਵਾਜ਼ ਦੇ ਵਿੱਚ ਗਾਉਂਦੇ ਜਾ ਰਹੇ ਹਨ ਕੀਰਤਨ।
ਰਾਮ ਨਗਰ ਜੋ ਮਗ ਮਹਿ ਆਵੇ,
ਰਸਤੇ ਚ ਜਿਹੜਾ ਕੋਈ ਪਿੰਡ ਆਉਂਦਾ, ਕੋਈ ਨਗਰ ਆਉਂਦਾ, ਕੋਈ ਸ਼ਹਿਰ ਆਉਂਦਾ ਹੈ,
ਵਹਿਰ ਵਹਿਰ ਬਿਨ ਤਰਾਸ ਸਿਧਾਵੇ,
ਬਿਨਾਂ ਡਰ ਤੋਂ ਬਾਹਰੋਂ ਬਾਹਰੀ ਘੋੜਾ ਕੱਢ ਲੈਂਦੇ, ਨਗਰ ਦੇ ਵਿੱਚ ਨਹੀਂ ਵਾੜਦੇ, ਗ੍ਰਾਮ ਦੇ ਵਿੱਚ ਨਹੀਂ ਵਾੜਦੇ, ਕਿਉਂਕਿ ਨਗਰਾਂ ਗ੍ਰਾਮਾਂ ਵਿੱਚ ਬਾਦਸ਼ਾਹ ਦੇ ਨੌਕਰ ਚਾਕਰ ਵੀ ਰਹਿੰਦੇ ਆ, ਚੌਧਰੀ ਨੇ, ਉਹ ਰੋਕਣ ਟੋਕਣਗੇ। ਇਸ ਕਰਕੇ ਬਾਬਾ ਜੀ ਬਿਨਾਂ ਭੈ ਤੋਂ ਨਗਰਾਂ ਗ੍ਰਾਮਾਂ ਦੇ ਬਾਹਰ ਬਾਹਰ ਹੀ ਘੋੜਾ ਲੈ ਕੇ ਨਿਕਲ ਜਾਂਦੇ ਹਨ।
ਧੀਰਜ ਦੇਤ ਚਲਾਵਤ ਘੋੜਾ,
ਘੋੜੇ ਨੂੰ ਧੀਰਜ ਦੇ ਕੇ ਤੋਰਦੇ ਨੇ, ਚਲਾਉਂਦੇ ਨੇ,
ਜਿਸ ਤੇ ਸ਼ਰਮ ਤੋਂ ਹੋਏ ਤਨ ਥੋਰਾ।
ਜਿਹਦੇ ਨਾਲ ਘੋੜਾ ਘੱਟ ਥੱਕੇ ਉਹਨੂੰ ਸਹਿਜੇ ਤੋਰਦੇ ਨੇ ਵੀ ਘੋੜੇ ਨੂੰ ਥਕੇਵਾ ਨਾ ਹੋਵੇ।
ਮੰਜ਼ਲ ਪ੍ਰਥਮ ਕੀ ਚਲਨ ਵਿਸਾਲਾ।
ਪਹਿਲੇ ਦਿਨ ਦੀ ਮੰਜ਼ਲ ਜਿਹੜੀ ਸੀ ਬੜੀ ਲੰਮੀ ਸੀ।
ਰਹਿਓ ਬੰਦ ਹੋਇ ਭਾਵ ਹੋ ਕਾਲਾ।
ਕਿਉਂਕਿ ਘੋੜਾ ਲੰਮੇ ਸਮੇਂ ਤੋਂ ਬੰਨਿਆ ਹੋਇਆ ਸੀ। ਅੱਜ ਕਈ ਮਹੀਨਿਆਂ ਬਾਅਦ ਘੋੜਾ ਖੁੱਲ੍ਹਾ ਪਹਿਲੇ ਦਿਨ ਨਿਕਲਿਆ, ਇਸ ਕਰਕੇ ਉਹਨੂੰ ਥੋੜਾ ਸਹਿਜੇ ਤੋਰਦੇ ਹਨ।
ਮਹਾ ਚਤੁਰ ਸ਼ੁਭ ਬੁੱਧ ਉਪਜਾਵਤ।
ਧੰਨ ਹਨ ਬਾਬਾ ਬਿਧੀ ਚੰਦ ਸਾਹਿਬ ਜੀ, ਮਹਾਨ ਬੁੱਧੀ ਦੇ ਮਾਲਕ ਹਨ ਔਰ ਬੇਅੰਤ ਚਾਤੁਰਤਾ ਦੇ ਧਾਰਨੀ ਮਹਾਂਪੁਰਖ ਹਨ।
ਆਛੀ ਰੀਤ ਚੱਲਿਓ ਮਗ ਜਾਵਤ।
ਬੜੀ ਭਲੀ ਰੀਤੀ ਦੇ ਨਾਲ ਬਾਬਾ ਜੀ ਤੁਰੇ ਜਾਂਦੇ ਘੋੜੇ ਨੂੰ ਨਾਲ ਲੈ ਕੇ।
ਸਰਤਾ ਜੁਗਲ ਏਕ ਥਲ ਬਹਿ।
ਚਲਦਿਆਂ ਚਲਦਿਆਂ ਜਿੱਥੇ ਦੋਵੇਂ ਦਰਿਆ ਇਕੱਠੇ ਵਗਦੇ ਹਰੀ ਕੇ ਪੱਤਣ ਦੇ ਨੇੜੇ ਪਹੁੰਚ ਗਏ।
ਪਹੁੰਚਿਓ ਤਹਾਂ ਨੀਰ ਬੜ ਅਹੈ।
ਅੱਗੇ ਬੜਾ ਡੂੰਘਾ ਪਾਣੀ ਵਗਦਾ ਹਰੀ ਕੇ ਪੱਤਣ ਤੇ ਦੋਵੇਂ ਦਰਿਆ ਇਕੱਠੇ ਹੁੰਦੇ ਨੇ।
ਲੱਖ ਸ਼ੁਭ ਘਾਟ ਉਤਾਰਿਓ ਕੋਰਾ।
ਬਾਬਾ ਜੀ ਭੇਤੀ ਸੀ ਇਸ ਰਸਤੇ ਦੇ, ਜਿੱਥੇ ਘਾਟ ਹੁੰਦਾ ਦਰਿਆ ਦਾ ਪੱਤਣ ਹੁੰਦਾ ਲੰਘਣ ਵਾਸਤੇ, ਉੱਥੇ ਪੱਤਣ ਕੋਲ ਜਾ ਕੇ ਘੋੜੇ ਨੂੰ ਦਰਿਆ ਵਿੱਚ ਠਿੱਲਿਆ ਹੈ।
ਚਰਨਨ ਕੋ ਜਾਨੂ ਲਗ ਬੋਰਾ।
ਘੋੜੇ ਜਿਹੜੇ ਘੋੜਾ ਉਹ ਪੈਰ ਉਹਦੇ ਵਿੱਚ ਜਦੋਂ ਪਾਣੀ ਵਿੱਚ ਗਏ ਤੇ ਉਹਨੇ ਤਰਨਾ ਸ਼ੁਰੂ ਕਰ ਦਿੱਤਾ ਡੂੰਘੇ ਪਾਣੀ ਚ। ਬਾਬਾ ਜੀ ਦੇ ਚਰਨ ਜਿਹੜੇ ਨੇ ਉਹ ਪਾਣੀ ਦੇ ਵਿੱਚ ਭਿੱਜੇ ਹਨ।
ਤਰ ਕਰ ਪਾਰ ਭਇਓ ਸਭ ਬਾਰੀ।
ਉਸ ਤੋਂ ਵੱਧ ਘੋੜਾ ਥੱਲੇ ਨੀ ਪਾਣੀ ਚ ਡੁੱਬਿਆ, ਤਰ ਕੇ ਬੜੇ ਸੁਖਾਲੇ ਢੰਗ ਨਾਲ ਹੀ ਦਰਿਆ ਨੂੰ ਪਾਰ ਕਰ ਗਿਆ।
ਲਖ ਹੈ ਭੇਵ ਸਭ ਦੂਸਰ ਬਾਰੀ।
ਕਿਉਂਕਿ ਦੂਜੀ ਵਾਰ ਆਏ ਨੇ ਬਾਬਾ ਜੀ ਘੋੜਾ ਲੈ ਕੇ, ਭੇਤੀ ਸਨ, ਜਾਣਦੇ ਸਨ ਕਿ ਘੋੜੇ ਨੂੰ ਕਿਵੇਂ ਦਰਿਆ ਚੋਂ ਲੈ ਕੇ ਜਾਣਾ।
ਚੱਲਿਓ ਜਾਤ ਬਿਨ ਪੈ ਬੁੱਧਵਾਨ।
ਰਸਤਾ ਵੀ ਪੂਰਾ ਜਾਣੂ ਸੀ ਬਾਬਾ ਜੀ। ਬੁੱਧੀਮਾਨ ਮਹਾਨ ਮਹਾਂਪੁਰਖ ਬਾਬਾ ਬਿਧੀ ਚੰਦ ਸਾਹਿਬ ਜੀ ਤੁਰੇ ਜਾ ਰਹੇ ਨੇ ਰਸਤੇ ਚ।
ਆਸਮਾਨ ਮਹਿ ਜਥਾ ਬਿਮਾਨ।
ਕਹਿੰਦੇ ਉੱਡਦੇ ਹੀ ਜਾਂਦੇ ਘੋੜੇ ਤੇ, ਮਾਨੋ ਜਿਵੇਂ ਅਸਮਾਨ ਤੇ ਕੋਈ ਉੱਡਣ ਖਟੋਲਾ ਜਾਂਦਾ ਹੋ। ਘੋੜੇ ਦੇ ਪੈਰ ਨਹੀਂ ਦਿਸਦੇ ਥੱਲੇ ਜ਼ਮੀਨ ਤੇ ਲੱਗਦੇ, ਏਦਾਂ ਲੱਗਦਾ ਜਿਵੇਂ ਹਵਾ ਦੇ ਵਿੱਚ ਕੋਈ ਉੱਡਣ ਖਟੋਲਾ ਉੱਡਦਾ ਜਾਵੇ।
ਪੀਠ ਤੁਰੰਗਮ ਕੋ ਆਨੰਦ।
ਘੋੜੇ ਦੀ ਕਾਠੀ ਦਾ ਉਹਦੀ ਪਿੱਠ ਦਾ ਬੜਾ ਹੀ ਆਨੰਦ ਹੈ। ਸਵਾਰੀ ਤਾਂ ਬੜੇ ਘੋੜਿਆਂ ਦੀ ਕੀਤੀ ਸੀ ਬਾਬਾ ਜੀ ਨੇ, ਪਰ ਇਹਦੀ ਸਵਾਰੀ ਦਾ ਨਜ਼ਾਰਾ ਹੀ ਅਲੱਗ ਹੈ।
ਮਨਹੋ ਸੁਰਗ ਸੁਖ ਲਹਿਓ ਬਿਲੰਦ।
ਘੋੜੇ ਦੀ ਕਾਠੀ ਤੇ ਬੈਠੇ ਘੋੜ ਸਵਾਰੀ ਦਾ ਇਹੋ ਜਿਹਾ ਆਨੰਦ ਮਾਣਦੇ ਆ ਬਾਬਾ ਜੀ, ਮਾਨੋ ਜਿਵੇਂ ਸਵਰਗ ਦਾ ਆਨੰਦ ਮਾਣਦੇ ਹੋ। ਕਹਿੰਦੇ ਜਿਹੜੇ ਕਹਿੰਦੇ ਆ ਸਵਰਗ ਦੇ ਵਿੱਚ ਇਹੋ ਜਿਹਾ ਸੁੱਖ ਹੈ, ਉਹ ਸੁੱਖ ਤਾਂ ਇਸ ਘੋੜੇ ਦੀ ਕਾਠੀ ਤੇ ਬੈਠੇ ਹੀ ਪ੍ਰਾਪਤ ਹੋ ਰਿਹਾ।
ਬਿਨਾ ਡੋਲ ਬਲ ਤੇ ਕਲ ਚਾਲੇ।
ਕਹਿੰਦੇ ਘੋੜਾ ਡੋਲਦਾ ਨਹੀਂ, ਉੱਤੇ ਬੈਠਾ ਸਵਾਰ ਨਹੀਂ ਡੋਲਦਾ, ਐਨ ਸਮਤਲ ਬਰਾਬਰ ਬੈਠਾ, ਜਿਵੇਂ ਆਮ ਬੰਦਾ ਮੰਜੇ ਪਲਗੇ ਤੇ ਬੈਠਾ ਹੁੰਦਾ, ਹਿੱਲਦਾ ਨਹੀਂ, ਏਦਾਂ ਘੋੜੇ ਤੇ ਬੈਠੇ ਜਾ ਰਹੇ ਨੇ।
ਹੋਰੇ ਕਾਲ ਪਿਆਨ ਵਿਸਾਲੇ।
ਥੋੜੇ ਟਾਈਮ ਚ ਬਹੁਤਾ ਲੰਮਾ ਪੈਂਡਾ ਤੈਅ ਕਰਦਾ ਘੋੜਾ। ਉੱਤੇ ਬੈਠੇ ਸਵਾਰ ਨੂੰ ਲੱਗਦਾ ਵੀ ਹੌਲੀ ਚੱਲਦਾ, ਪਰ ਹੁੰਦਾ ਉਹ ਬੜਾ ਤੇਜ ਹੈ।
ਰੋਕ ਰੋਕ ਹੈ ਪੰਥ ਚਲਾਵੇ।
ਬਾਬਾ ਜੀ ਰੋਕ ਰੋਕ ਕੇ ਘੋੜੇ ਨੂੰ ਰਾਹ ਤੇ ਤੋਰ ਕੇ ਲੈ ਕੇ ਜਾਂਦੇ ਹਨ।
ਸ਼ਰਮਤ ਨਾ ਹੋਏ ਸਤੀਰਜ ਜਾਵੇ।
ਧੀਰਜ ਦੇ ਸਾਥ ਲੈ ਕੇ ਜਾਂਦੇ ਵੀ ਘੋੜਾ ਸ਼ਰਮਤ ਨਾ ਹੋਵੇ ਥੱਕੇ ਨਾ।
ਰਹਿਓ ਕਿਤੇ ਕੁ ਦਿਨ ਜਬ ਹੀ ਆਏ।
ਜਦੋਂ ਕੁਝ ਕੁ ਦਿਨ ਬਾਕੀ ਸੀ, ਸ਼ਾਮ ਜੇ ਦਾ ਸਮਾਂ ਹੋਇਆ, ਬਾਬਾ ਜੀ ਆ ਗਏ।
ਰੂਪਾ ਗ੍ਰਾਮ ਦ੍ਰਿਸ਼ਟ ਤਬ ਥਾਏ।
ਜਦੋਂ ਵੇਖਿਆ ਸਾਹਮਣੇ ਰੂਪਾ ਭਾਈ ਕਾ ਪਿੰਡ ਨਜ਼ਰ ਆਇਆ।
ਤੰਬੂ ਨਹੀਂ ਸੰਭੂਹ ਨਿਹਾਰੇ।
ਉੱਥੇ ਆਏ ਤੇ ਪਤਾ ਲੱਗਾ ਵੀ ਗੁਰੂ ਸਾਹਿਬ ਦੇ ਤੰਬੂ ਨਹੀਂ ਲੱਗੇ ਇੱਥੇ ਮਹਾਰਾਜ ਜੀ, ਕਿਉਂਕਿ ਜੋਧ ਰਾਏ ਨਾਲ ਚਲੇ ਗਏ ਸੀ ਕਾਂਗੜ। ਤੇ ਜਦੋਂ ਰੂਪੇ ਭਾਈ ਕੇ ਦੇ ਨੇੜੇ ਆਏ, ਵੇਖਿਆ ਵੀ ਮਹਾਰਾਜ ਜੀ ਦੇ ਤੰਬੂ ਨਹੀਂ ਲੱਗੇ, ਫੌਜਾਂ ਨਜ਼ਰ ਨਹੀਂ ਆਉਂਦੀਆਂ।
ਕਿਤ ਗਮਨੇ ਗੁਰ ਹਿਰਦੈ ਵਿਚਾਰੇ।
ਮਨ ਚ ਵਿਚਾਰ ਕੀਤੀ ਬਾਬਾ ਜੀ ਨੇ ਵੀ ਸਤਿਗੁਰੂ ਜੀ ਕਿੱਧਰ ਗਏ ਹੋਣਗੇ।
ਪੂਛ ਕਰਿਓ ਇਹ ਥਲ ਤੇ ਕੈਸੇ।
ਸਤਿਗੁਰੂ ਜੀ ਅਚਾਨਕ ਇਥੋਂ ਕਿੱਥੇ ਚਲੇ ਗਏ ਨੇ, ਉਹਨਾਂ ਨੇ ਕਿੱਧਰ ਨੂੰ ਕੂਚ ਕੀਤਾ, ਰਵਾਨਾ ਹੋਏ ਨੇ।
ਕਾਰਨ ਕਵਨ ਰਹੇ ਨਹਿ ਤੈਸੇ।
ਪਤਾ ਨੀ ਕੀ ਕਾਰਨ ਬਣਿਆ ਬਾਬਾ ਜੀ, ਮਨ ਹੀ ਮਨ ਸੋਚਦੇ ਵੀ ਪਤਾ ਨੀ ਕੀ ਕਾਰਨ ਬਣਿਆ ਕਿ ਸਤਿਗੁਰੂ ਜੀ ਅਚਾਨਕ ਇਥੋਂ ਚਲੇ ਗਏ ਨੇ।
ਰਾਮ ਵਿਖੇ ਤੂਰਨ ਹੀ ਆਇਓ।
ਬਾਬਾ ਜੀ ਮਨ ਹੀ ਮਨ ਸੋਚਾਂ ਸੋਚਦੇ ਪਿੰਡ ਰੂਪੇ ਪਹੁੰਚ ਗਏ।
ਪੂਜਨ ਕੀਨੋ ਨਰ ਦ੍ਰਿਸ਼ਟਾਇਓ।
ਉੱਥੇ ਇੱਕ ਬੰਦਾ ਨਜ਼ਰ ਆਇਆ, ਉਹਨੂੰ ਪੁੱਛਿਆ
ਇਸ ਤਬ ਭਨਿਓ ਗੁਰੂ ਕੇ ਆਗੇ।
ਉਹਨੇ फिर दस्या कहन लगा जी सतगुरु सच्चे पातशाह जी ता इत्थों चले गए हन
बिनती कीनी जोद सभागे
बाबा जी ने पुछया भी किथे गए ने कहंदे जी जोद राय ने बेनती कीती सी गुरु साहब ओ सतगुरां नूं कई दिन बेनती करदा रहा भी मेरे नगर मेरे घर चरण पाओ
कांगड़पुर निज घर लै गयो
सतगुरु जी इस वक्त ओहदे नाल ओहदे नगर कांगड़पुर चले गए हन
इस हित डेरा गमनत भयो
इसे करके नाल महाराज जी दा जिन्ना डेरा सी फौजां सी ओह भी नाल चलियां गईयां ने
सुन प्रसन्न मन होया कर चाला
बाबा जी दे मन च पहला एकदम फिकर आ गया सी खबरे किधर गए साहब जी हुण मन नूं हौसला मिल गया ते उत्थों तिन को दी वाड ते नेड़े ही सी नगर कांगड़पुर तो रूपे भाई के नगर तो बाबा जी ने चाला मार दिता
कहत धन गुर धन बिसाला
रस्ते च जाप जपदे जा रहे ने धन गुरु हरगोबिंद साहब धन गुरु हरगोबिंद साहब धन गुरु हरगोबिंद साहब
जुग को सनते उतर चलायो
दो को तय करके गए ते एक को हाले पिंड रहिंदा सी उत्थों घोड़े तो थले लथ के गुरु सत्कार बजे पैदल चल पे घोड़े दिया वागा पकड़िया हुई ने
रेशम डोरन ते डुरे आयो
ते रेशम दी डोर पाई सी वाग नू ओ बाबा जी ने हाथ च फड़ी है काठी बड़ी सोहनी कीमती पाई दशाला बड़ा कीमती पाया घोड़ा लैके बाबा जी पैदल तुर के आ रहे ने नाल नाल
जगमग जीन करें जिस केरा
घोड़े ते पाई काठी जगमग जगमग करती है क्योंकि आले सूरज छुपया नहीं सी पूरा चानना सी जिस करके काठी चमकदी है
सने सने चल कर तिस बेरा
सहजे सहजे चलदियां चलदियां बाबा जी नगर च पहुंचे
डेरे कहो जब ने रायो
सतगुरु जी दा डेरा जदों नेड़े वेख्या के धन गुरु हरगोबिंद साहब जी दा दीवान नेड़े आ गया
देखत नमो कीन सिर न्यायो
दूरों नजर आ गया ते शीश झुका के नमस्कार कीती मथा टेकया
आगे लग्यो दीवान महानू
सतगुरु जी दा पिछले पैर दा दीवान लगा होया सी कथा हो के हटी सी शाम दा समा सी कथा दी समाप्ति होई सी
राग रंग कर रहे सुजानू
तेर बाबी सिख बैठे कीर्तन गा रहे सी बड़े प्यार नाल
जोध महीप समीप गोसाई
जोध शाह राजा महाराज जी दे नाल सतगुरां दे चरणां च बैठा है
सिमरत सेवक है ले आई
बाकी सेवक सारे सिमरन कर रहे ने भजन कर रहे ने कईयां दे मन च उड़ीक लगी हुई है कि बाबा जी घोड़ा लैके आउंदे होणगे इन्हे नूं छेवें पातशाह दे मन च भी संकल्प उठिया
इतने मह आवत को हेरा
साहब ने संकल्प कीता ही सी कि इन्हे नूं बाबा जी नूं घोड़ा लैके आउंदिया वेख्या
संग तुरंगम चपल बडेरा
बड़ा चपल बड़ा चंचल बड़ा सुनखा बड़ा सुंदर घोड़ा जिन्हू वेख के भुखा लेंदिया ने ओ लैके बाबा बिधी चंद साहब जी आ रहे ने
उठ दीवान ते आगू आए
महाराज जी ने सेवा दारा नू नाल लिया ते दीवान च उठ के अगे आ गए हन
देखण को बाजी ललचाए
देखण वास्ते भी बाबा जी जेड़ा घोड़ा लैके आए ने ओदे दर्शन करिए वेखिए वेखण वास्ते महाराज छेवें पातशाह अगे आए
उतलावत बिधिए पग गहे
बाबा जी ने भज के महाराज छेवें पातशाह दे चरण फड़े गुरु हरगोबिंद साहब दे दर्शन करके घोड़े दियां वागां लागे सेवादार ने फड़ लिया बाबा जी ने बड़ी छेती नाल महाराज जी दे चरणा ते शीश धर के मथा टेकिया
शीश धरयो बड़ा आनंद लहे
बड़ा आनंद बनया हिरदे च जदों महाराज जी दे चरणा ते शीश धरया ना हिरदा आनंद नाल भर गया खेड़े नाल भर गया
पूजा पकर गुर उर्द उठायो
सतगुरु जी ने बांह तो फड़ के ना बाबा जी दियां दोवां बांवां तो मोढ़ियां दे कोलों पकड़ के उठाया अपने चरणा तो गुरु हरगोबिंद साहब जी ने
अपने अंग संग गुर लायो
खालसा जी जेड़ा डिग पैंदा ओनू ही उठाउंदे आ महाराज आखो सतनाम
श्री वाहिगुरु
जेड़ा कहिंदा मैं नहीं डिगदा ओ रहिंदा दूर ही ओ विछड़े ही रहिंदा जन्म मरण दे चक्करां च जेड़ा टै पैंदा ना महाराज ओनू उठा के अपनी गल बकड़ी च लै लैंदे टैणा ही औखा है शरीर करके ते आपां रोज ही ढहिंदे आ महाराज जी दे चरणां मत्था टेकदे आ कदे एक दिन ऐसा आ जावे अंदरों सुरत करके टह जाइए गुरु चरण। अब हम चली ठाकुर पहार, जब हम शरण प्रभु की आई, राख प्रभु पावे मार। बाबा जी ने एहो जिहा टहणा कीता गुरु चरणा च, ते छेवें पातशाह ने बाबा जी दे मोढ़िआं तों पकड़िया, उठाया, उठा के घुट के अपने अंगां दे नाल लाया, अपनी गल बकड़ी च लै लिया।
कहे ओ कीन तै बड़ पारी उपकारा,
पातशाह बोले कहिंदे बिधि चंद तुसी बड़ा वड्डा उपकार कीता, ए बड़ा वड्डा पर उपकार कीता है।
जो दुष्कर अत कठिन करारा,
जेड़ा काम तुसी करके आए ओ बड़ा औखा सी, बड़ा करड़ा सी, ए कोई सुखाला काम नहीं सी।
भयो अधिक ऋण शीस हमारे,
आहा पातशाह कहंदे बिधि चंद तू ता सानू करजाई कर दिता, तेरा ता साडे सिर ते करजा हो गया। आखो सतनाम
श्री वाहिगुरु।
पातशाह कहंदे तू ता सानू ऋणी बना दिता, तेरा साडे सिर ते बड़ा बड़ा ऋण हो गया।
चाच हो बार अब देहे उतारे,
मांग वार की चाहिदा ता जो असी अपने सिर तो करजा ला दी। तेरे करजाई हो गए बाबा बिधि चंद साहब, मंग लो जो कहोगे अपने बत्ती दंदा तो देंगे, ता जो साडे सिर ते चढ़िया होया एक कर्ज उतर जाए, ए ऋण उतर जाए।
सुन कर बिधि चंद कर जोरे,
बलियार जाइए अगे गुरु के सिख भी कैसे कमाल दे। हाथ जोड़ के बाबा जी कहिंदे गरीब नवाज सतगुरु सच्चे पातशाह,
प्रभ जी बरतो सब ही ठौरे,
महाराज सारियां थावां ते तुसी आप ही वरत रहे हो, हर जगह ते हर थां ते तुसी आप वरत रहे हो।
कर्ज आप अर आप चढ़ावे,
तुसी कर्जा भी आप, कर्जा चढ़ाउण वाले भी आप, ते कर्जा लाउण वाले भी तुसी आप, तुहाडे तो कोई वखरा है ही कोई नहीं। कहिंदे कर्जा तां तुहाडे सिर तां चढ़े जे तुसी किसे तो वखरे हो। कर्जा भी आप, कर्जा चढ़ाउण वाले भी आप, ते कर्जा लाउण वाले भी तुसी आप ही आप। सब किछ आपे आप, सब किछ आपे आप, तुहाडे तो बिना महाराज गरीब नवाज कोई दूसरा नहीं है।
बहुर दीन आपे ललचावे,
महाराज आपे कर्ज हो के आपे कर्जा चढ़ा के मुड़ के कर्जा देने की लालसा भी आप ही आप ही रख दे। हां
यह सब तुम रोचो जबी डाना,
हे महाराज तुहाडे अश्चर्य चोज ने जेडे साडी समझ नहीं आउंदे, ये जेडे तुहाडे चोज ने ए अश्चर्य ने हैरान कर देन वाले हन।
करहो आप यारे आप है ठाना,
आप ही करदे हो, आप ही ठाणदे हो, आप ही सारा वर्तारा वर्तौंदे हो।
मुझ पर तो बहु करुणा करी,
महाराज मेरे ते तुसी आप जी ने बहुत कृपा कीती, अत दी कृपा कीती, महाराज कृपा दी कमी नहीं रखी, इन्नी कृपा कीती है।
जाचन की अबे लाखा हरी,
इन्नी कृपा कीती है महाराज के मेरे अंदर कुछ मंगण दी इच्छा ही नहीं रही। आखो सतनाम
श्री वाहिगुरु।
सब तो वड्डी कृपा ए है कि जदों कोई कामना कोई कांखा हिरदे च रहे ही ना, ये सब तो परे दी कृपा कि मंगण दी अभिलाखा ही नहीं रही। तुहाडे वर्गे साहब नूं प्राप्त करके भी जे मंगण दी कांखा रही ते इहदा मतलब है महाराज असी तुहाडी शरण नहीं आए, तुहाडी पनाह च नहीं आए। तुसी इन्नी वड्डी कृपा कीती है मंगण दी जांचा दी इच्छा ही नहीं रही, ये हारी लई इच्छा। बड़ी वड्डी दात है जदों साडे हिरदे च कोई कामना ना रहे कोई इच्छा ना रहे। बड़ा स्वाद है इहदे च, कदे नियम बना के वेखो। असी रोज अरदासां करदे आ ना, नितनेम करके बाणी पढ़ के भजन करके, कदे महसूस करो भी एक दिन भजन करो नितनेम करो मंगना नहीं, महाराज दया ही रखे कृपा उहदा स्वाद ही बड़ा उहदा। एक दिन विच ही तुसी उहनूं महसूस करो, दो दिन हो तीन दिन, जदों कोई कांखा रहे ही ना कोई कामना रहे ही ना, ਹਾਂ ਅਚਾਨਕ ਅਕਸ਼ਬਾਤਰ ਜੇ ਕਿਤੇ ਇਹੋ ਜਿਹੀ ਕੋਈ ਇੱਛਾ ਮਨ ਚ ਉਪਜ ਵੀ ਆਈ ਉਹ ਨਾਲੋ ਨਾਲ ਝੱਟ ਦੀ ਝੱਟ ਪੂਰੀ ਹੋ ਜਾਣੀ ਕਿਉਂਕਿ ਸ਼ਕਤੀ ਇੰਨੀ ਇਕੱਠੀ ਹੋ ਜਾਏਗੀ ਅੰਦਰ ਊਰਜਾ ਇੰਨੀ ਇਕੱਠੀ ਹੋ ਜਾਏਗੀ ਕਿ ਉਹ ਕਾਮਨਾ ਦੀ ਪੂਰਤੀ ਸੁੱਤੇ ਸਿੱਧ ਹੋ ਜਾਏਗੀ ਪਰ ਜਦੋਂ ਰੋਜ਼ ਹੀ ਕਰੀ ਜਾਵਾਂਗੇ ਨਾਲੋ ਨਾਲ ਜਿੰਨਾ ਪਕਾਇਆ ਉਨਾ ਖਾਈ ਗਏ ਜਮ੍ਹਾਂ ਤਾਂ ਕੀਤਾ ਨੀ ਜੋੜਿਆ ਤਾਂ ਹੈ ਨੀ ਜਦੋਂ ਜੋੜਦੇ ਚਲੇ ਜਾਂ ਇੱਕ ਦਿਨ ਕਦੇ ਕਿਤੇ ਸੁਭਾਵਕ ਫੁਰਨਾ ਕਰਦਾ ਨੀ ਸਿੱਖ ਕਿਤੇ ਫੁਰ ਆਵੇ ਮਨ ਉਹਦੇ ਪੂਰੇ ਹੁੰਦਿਆਂ ਦੇਰੀ ਨੀ ਜਾਂਦੀ ਤੂੰ ਗਰੀਬਨ ਬਾਜ ਪਾਤਸ਼ਾਹ ਨੂੰ ਕਹਿ ਰਹੇ ਬਾਬਾ ਜੀ ਮਹਾਰਾਜ ਆਪ ਜੀ ਨੇ ਮੇਰੇ ਤੇ ਇਹੋ ਜਿਹੀ ਬਹੁਤ ਕਰੁਣਾ ਕੀਤੀ ਹੈ ਜਾਚਨ ਕੀ ਅਭਲਾਖਾ ਹਰੀ ਕਿ ਮੈਨੂੰ ਮੰਗਣ ਦੀ ਇੱਛਾ ਹੀ ਨਹੀਂ ਰਹੀ ਮੇਰੀ ਇਹ ਇੱਛਾ ਹੀ ਤੁਸੀਂ ਹਰ ਲਈ ਹੈ
ਦੇਹੋ ਗੁਰੂ ਸੰਗ ਨਾਮ ਕੋ ਰੰਗ
ਮਹਾਰਾਜ ਜੇ ਦੇਣਾ ਹੈ ਤਾਂ ਕਿਰਪਾ ਕਰਕੇ ਆਪਣੇ ਭਜਨ ਦਾ ਰੰਗ ਬਖਸ਼ ਨਾਮ ਦਾ ਰੰਗ ਬਖਸ਼ ਰੰਗ ਲਓ ਮਹਾਰਾਜ ਆਪਣੇ ਨਾਮ ਦੇ ਰੰਗ ਵਿੱਚ ਰੰਗ ਲਓ ਹਾਂਜੀ
ਬੀਤਹਿ ਬੈਸ ਸੰਤ ਕੇ ਸੰਗ
ਮੇਰੀ ਇਹ ਉਮਰ ਸਤ ਪੁਰਸ਼ਾਂ ਨਾਮ ਜਪਣ ਵਾਲੇ ਬੰਦਗੀ ਕਰਨ ਵਾਲੇ ਗੁਰਸਿੱਖਾਂ ਸਾਧੂਆਂ ਦੀ ਸੰਗਤ ਵਿੱਚ ਬਤੀਤ ਹੋਵੇ
ਸੁਣ ਕਰ ਸਤਿਗੁਰ ਪਹੇ ਪ੍ਰਸੀਨਾ
ਸੁਣ ਕੇ ਸਤਿਗੁਰੂ ਬੜੇ ਹੀ ਪ੍ਰਸੰਨ ਹੋਏ ਬਹੁਤ ਪ੍ਰਸੰਨ ਹੋਏ
ਸਭਨ ਸੁਨਾਵਤ ਉਚਰਨ ਕੀਨਾ
ਜਿੰਨੇ ਸੰਗਤ ਖੜੀ ਸੀ ਸਭ ਨੂੰ ਸੁਣਾ ਕੇ ਉੱਚੀ ਆਵਾਜ਼ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਫਿਰ ਬਖਸ਼ਿਸ਼ਾਂ ਕੀਤੀਆਂ ਬਾਬਾ ਬਿਧੀ ਚੰਦ ਸਾਹਿਬ ਤੇ ਵਰਤੇ ਕਿਰਪਾ ਦੇ ਘਰ ਵਿੱਚ ਆ ਕੇ ਵਰਤੇ ਤੇ ਕਹਿਣ ਲੱਗੇ
ਬਿਧੀ ਚੰਦ ਸੀਨਾ ਗੁਰੂ ਕਾ ਸੀਨਾ
ਪਾਤਸ਼ਾਹ ਨੇ ਵਰ ਦਿੱਤਾ ਬਿਧੀ ਚੰਦ ਸੀਨਾ ਗੁਰੂ ਕਾ ਸੀਨਾ ਸੀਨਾ ਇਹਨਾਂ ਦਾ ਗੋਦ ਸੀ ਜ਼ਿਮੀਦਾਰਾਂ ਵਿੱਚ ਕਹਿੰਦੇ ਬਿਧੀ ਚੰਦ ਸੀਨਾ ਗੁਰੂ ਦਾ ਸੀਨਾ ਹੋ ਗਿਆ ਸੀਨਾ ਛਾਤੀ ਸੀਨਾ ਕਹਿੰਦੇ ਛਾਤੀ ਨੂੰ ਕਾਲਜੇ ਨੂੰ ਹਿਰਦੇ ਨੂੰ ਕਹਿੰਦੇ ਬਾਬਾ ਬਿਧੀ ਚੰਦ ਸਾਹਿਬ ਤੁਸੀਂ ਸਾਡੇ ਸੀਨਾ ਬਣ ਗਏ ਸੀਨਾ ਗੁਰੂ ਦੇ ਤਨ ਤੋਂ ਵੱਖਰਾ ਥੋੜੀ ਹੈ ਗੁਰੂ ਦਾ ਸੀਨਾ ਗੁਰੂ ਦੇ ਤਨ ਦਾ ਹੀ ਹਿੱਸਾ ਆਪਣੇ ਤਨ ਦਾ ਹਿੱਸਾ ਬਣਾ ਲਿਆ ਬਾਬਾ ਬਿਧੀ ਚੰਦ ਸਾਹਿਬ ਕਹਿੰਦੇ ਤੁਸੀਂ ਗੁਰੂ ਦੇ ਸੀਨਾ ਹੋ ਗਏ ਹੋ
ਸਦਾ ਗੁਰੂ ਕੇ ਰਸ ਮਹਿ ਪੀਨਾ
ਦੂਜਾ ਵਰ ਦਿੱਤਾ ਦੂਜਾ ਪਹਿਲਾ ਵਰ ਦਿੱਤਾ ਗੁਰੂ ਕਾ ਸੀਨਾ ਦੂਜਾ ਵਰ ਬਖਸ਼ਦਿਆਂ ਕਹਿੰਦੇ ਸਦਾ ਗੁਰੂ ਕੇ ਰਸ ਮਹਿ ਪੀਨਾ ਤੁਸੀਂ ਸਦਾ ਗੁਰੂ ਨਾਨਕ ਸਾਹਿਬ ਦੇ ਰਸ ਵਿੱਚ ਭਿੱਜੇ ਰਹੋ ਬਿਧੀ ਚੰਦ ਸਾਹਿਬ ਸਦਾ ਹੀ ਬਾਬਾ ਜੀ ਨੇ ਮੰਗ ਵੀ ਇਹ ਕੀਤੀ ਨਾ ਮਹਾਰਾਜ ਆਪਣੇ ਨਾਮ ਦੇ ਰੰਗ ਚ ਰੰਗ ਤੇ ਸਤਿਗੁਰਾਂ ਨੇ ਰੰਗ ਦਿੱਤਾ ਬਚਨ ਕਰਕੇ ਰੰਗ ਦਿੱਤਾ ਤੁਸੀਂ ਸਦਾ ਗੁਰੂ ਦੇ ਰਸ ਵਿੱਚ ਭਿੱਜੇ ਰਹੋ
ਸਰਬ ਵਿਕਾਰਨ ਤੇ ਉਰਹੀਨਾ
ਤੀਜੀ ਬਖਸ਼ਿਸ਼ ਕੀਤੀ ਤੀਜਾ ਵਰ ਦਿੱਤਾ ਤੁਹਾਡਾ ਹਿਰਦਾ ਸਦਾ ਵਿਕਾਰਾਂ ਤੋਂ ਰਹਿਤ ਰਹੇਗਾ ਕਦੇ ਕੋਈ ਵਿਕਾਰ ਤੁਹਾਡੇ ਹਿਰਦੇ ਚ ਨਹੀਂ ਪੁਰੇਗਾ ਕਿੱਡੀ ਵੱਡੀ ਦਾਤ ਸਦਾ ਵਿਕਾਰਨ ਤੇ ਹੋਰ ਹੀਨਾ ਤੁਹਾਡਾ ਹਿਰਦਾ ਸਦਾ ਵਿਕਾਰਾਂ ਤੋਂ ਨਿਰਲੇਪ ਰਹੇਗਾ ਵਿਕਾਰਾਂ ਤੋਂ ਰਹਿਤ ਰਹੇਗਾ ਕੋਈ ਵਿਕਾਰ ਬਿਧੀ ਚੰਦ ਸਾਹਿਬ ਤੁਹਾਡੇ ਹਿਰਦੇ ਚ ਨਹੀਂ ਆਵੇਗਾ
ਹਮਰੇ ਔਰ ਆਨੰਦ ਕੋ ਦੀਨਾ
ਬਿਧੀ ਚੰਦ ਜੀ ਤੁਸੀਂ ਸਾਡੇ ਹਿਰਦੇ ਨੂੰ ਆਨੰਦ ਬਖਸ਼ਿਆ ਤੁਸੀਂ ਸਾਨੂੰ ਆਨੰਦ ਬਖਸ਼ਿਆ ਇਸ ਕਰਕੇ ਤੁਸੀਂ ਸਾਰੀ ਜ਼ਿੰਦਗੀ ਤਾਂ ਜ਼ਿੰਦਗੀ ਆਨੰਦ ਚ ਹੀ ਰਹੋਗੇ
ਸਤਿ ਸ੍ਰੀ ਅਕਾਲ
ਤੁਸੀਂ ਸਾਡੇ ਹਿਰਦੇ ਨੂੰ ਆਨੰਦ ਬਖਸ਼ਿਆ ਤੁਸੀਂ ਤਾਂ ਜ਼ਿੰਦਗੀ ਆਨੰਦ ਚ ਹੀ ਰਹੋਗੇ ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਆਨੰਦ ਚ ਹੀ ਰਹੋਗੇ ਪਰਮ ਆਨੰਦ ਚ ਰਹੋਗੇ
ਦੁਸ਼ਕਰ ਕਾਜ ਸੁਗਮ ਕਰ ਲੀਨਾ
ਮਹਾਰਾਜ ਕਹਿੰਦੇ ਏਡਾ ਵੱਡਾ ਔਖਾ ਕੰਮ ਸੀ ਦੁਸ਼ਕਰ ਦੁਸ਼ਕਰ ਕਹਿੰਦੇ ਨੇ ਔਖੇ ਨੂੰ ਬੜਾ ਔਖਾ ਕੰਮ ਸੀ ਇਸ ਔਖੇ ਕੰਮ ਨੂੰ ਇੰਨੇ ਸੁਖਾਲੇ ਢੰਗ ਨਾਲ ਕਰ ਸੁਗਮ ਬੜਾ ਸੁਖਾਲਾ ਕੀਤਾ ਇਹ ਕਰ ਸੁਗਮ ਤਰੀਕੇ ਨਾਲ ਕਰ ਆਏ ਹੋ
ਗੁਰੂ ਸੇਵ ਮਹਿ ਸੁਮਤ ਪ੍ਰਵੀਨਾ
ਗੁਰੂ ਦੀ ਸੇਵਾ ਵਿੱਚ ਤੁਸੀਂ ਸੁਮਤਵਾਨ ਹੋ ਕੇ ਪ੍ਰਵੀਨ ਹੋ ਕੇ ਲੱਗੇ ਤੁਸੀਂ ਗੁਰੂ ਦੀ ਸੇਵਾ ਕੀਤੀ ਤੇ ਸੁਮਤ ਨਾਲ ਕੀਤੀ ਸੇਵਾ ਸੁਮਤ ਨਾਲ ਹੁੰਦੀ ਅਕਲੀ ਸਾਹਿਬ ਸੇਵੀਆ ਅਕਲੀ ਪਾਈਆ ਮਾਨ ਸੇਵਾ ਵੀ ਅਕਲ ਨਾਲ ਹੁੰਦੀ ਸੁਮਤ ਨਾਲ ਹੁੰਦੀ ਹੈ। ਕਹਿੰਦੇ ਤੁਸੀਂ ਬੜੀ ਸਦ ਬੁੱਧੀ ਤੇ ਸੁਮਤ ਨੂੰ ਧਾਰਨ ਕਰਕੇ ਗੁਰੂ ਦੀ ਸੇਵਾ ਕੀਤੀ, ਬੜੇ ਪ੍ਰਵੀਨ ਸਿੱਖ ਹੋ।
ਇਸਕੇ ਸਮ ਸਾਰੇ ਅਪਰ ਨਚੀਨਾ,
ਤੁਸੀਂ ਸੇਵਾ ਦਾ ਸਿਖਰ ਕਰ ਵਿਖਾਇਆ ਬਿਧੀ ਚੰਦ ਸਾਹਿਬ, ਇਹਦੇ ਤੁਲ ਹੋਰ ਕਿਹੜੀ ਸੇਵਾ ਹੋ ਸਕਦੀ ਸੀ? ਏਡੀ ਵੱਡੀ ਸੇਵਾ, ਸਿਰ ਧੜ ਦੀ ਬਾਜੀ ਲਾ ਕੇ ਆਏ, ਫੜੇ ਜਾਂਦੇ ਤੇ ਛੱਡੇ ਜਾਂਦੇ ਸੀ। ਕਹਿੰਦੇ ਸਿਰ ਧੜ ਦੀ ਬਾਜੀ ਲਾ ਕੇ ਆਪਾਂ ਗਵਾ ਕੇ ਸੇਵਾ ਕੀਤੀ ਹੈ ਤੁਸੀਂ? ਹਾਂਜੀ।
ਸਭ ਕੋ ਮਨ ਬਿਸਮਾਵਨ ਕੀਨਾ,
ਇਹੋ ਜੀ ਸੇਵਾ ਕਰਕੇ ਆਏ ਹੋ ਕਿ ਜਿੰਨੀ ਸੰਗਤ ਹੈ ਇਸ ਵੇਲੇ ਸਭ ਦਾ ਮਨ ਹੈਰਾਨ ਹੈ, ਵਿਸਮਾਦ ਵਿੱਚ ਹੈ। ਹੁਣ ਹੀ ਨਹੀਂ, ਆਉਣ ਵਾਲੇ ਸਮੇਂ ਵਿੱਚ ਜਦੋਂ ਮੇਰੇ ਸਿੱਖ ਕਥਾ ਕਰਿਆ ਕਰਨਗੇ, ਸੁਣਿਆ ਕਰਨਗੇ ਨਾ ਤੁਹਾਡੇ ਇਸ ਪ੍ਰਸੰਗ ਦੀ, ਉਹ ਸੁਣ ਸੁਣ ਕੇ ਹੈਰਾਨ ਹੋਇਆ ਕਰਨਗੇ ਕਿ ਕਿੱਡੇ ਕਿੱਡੇ ਬਹਾਦਰ ਗੁਰੂ ਕੇ ਸਿੱਖ ਸਨ। ਉਹਨਾਂ ਦੇ ਹੌਸਲੇ ਬੁਲੰਦ ਹੋਇਆ ਕਰਨਗੇ, ਉਹਨਾਂ ਦੇ ਹੌਸਲੇ ਟੱਟਣਗੇ ਨਹੀਂ। ਤੁਹਾਡੇ ਵਰਗੇ ਯੋਧਿਆਂ ਦੀਆਂ ਵਾਰਾਂ ਇਤਿਹਾਸ ਜਦੋਂ ਪੜਿਆ ਜਾਏਗਾ, ਸੁਣਿਆ ਜਾਏਗਾ, ਤੇ ਕਾਇਰਾਂ ਦੇ ਹਿਰਦੇ ਵੀ ਸੂਰਮੇ ਬਣ ਜਾਣਗੇ। ਬਾਬਾ ਜੀ ਤੁਸੀਂ ਅਸਚਰਜ ਕਰ ਦਿੱਤਾ ਬਿਧੀ ਚੰਦ ਸਾਹਿਬ, ਸਾਰਿਆਂ ਨੂੰ ਹੈਰਾਨ ਕਰ ਦਿੱਤਾ, ਐਸੀ ਘਾਲਣਾ ਘਾਲੀ ਹੈ।
ਕਹੇ ਕਹਾਂ ਲਗ ਤੋਹੇ ਬਡਾਈ,
ਏ ਬਿਧੀ ਚੰਦ ਜੀ ਤੁਹਾਡੀ ਵਡਿਆਈ ਕਿੱਥੋਂ ਤੱਕ ਕਹੀਏ। ਵੇਖੋ ਗੁਰੂ ਸਾਹਿਬ ਕਿੰਨਾ ਮਾਣ ਦਿੰਦੇ ਆਪਣੇ ਸੇਵਕ, ਆਪਣੇ ਪਿਆਰਿਆਂ ਨੂੰ ਕਿੰਨੀ ਵਡਿਆਈ ਦੇ, ਕਿੱਥੋਂ ਤੱਕ ਤੁਹਾਡੀ ਵਡਿਆਈ ਕਹੀਏ।
ਅਤ ਚਾਤੁਰਤਾ ਚਿਤ ਉਪਜਾਈ,
ਅਤ ਦੀ ਚਾਤੁਰਤਾ, ਅਤ ਦੀ, ਅਤ ਚਾਤੁਰਤਾ, ਅਤ ਦੀ ਚਾਤੁਰਤਾ ਤੁਸੀਂ ਉਪਜਾ ਕੇ ਵਿਖਾਈ ਕਿ ਬਾਦਸ਼ਾਹ, ਵਜ਼ੀਰ, ਅਹਿਲਕਾਰ ਸਭ ਛੱਡ ਲਏ, ਕਿਸੇ ਦੀ ਬੁੱਧੀ ਤੇ ਤੁਸੀਂ ਆਪਣੀ ਬੁੱਧੀ ਸਭ ਤੋਂ ਬਲਵਾਨ ਕਰਕੇ ਵਿਖਾਈ।
ਛਲੇ ਸ਼ਾਹ ਜੁਤ ਤੁਰਕ ਕਨੇਰੇ,
ਬਾਦਸ਼ਾਹ ਦੇ ਸਮੇਤ ਜਿੰਨੇ ਤੁਰਖ ਸੀ ਸਾਰੇ ਛੱਡ ਲਏ, ਤੁਹਾਡੇ ਭੇਦ ਨੂੰ ਕੋਈ ਸਮਝ ਨਹੀਂ ਸਕਿਆ, ਜਾਣ ਨਹੀਂ ਸਕਿਆ।
ਅਚਰਜ ਚਲਿਤ ਲਖੇ ਨਹ ਤੇਰੇ,
ਤੇਰੇ ਇਸ ਅਚਰਜ ਚਲਿਤ ਨੂੰ, ਕੌਤਕ ਨੂੰ ਉਹ ਜਾਣ ਹੀ ਨਹੀਂ ਸਕੇ, ਬਾਦਸ਼ਾਹ ਸਮਝ ਨਹੀਂ ਸਕਿਆ। ਇਹੋ ਜਿਹਾ ਉਹਨਾਂ ਦੀ ਮੱਤ ਤੇ ਤੂੰ ਪੜਦਾ ਪਾਇਆ, ਇਹੋ ਜਿਹਾ ਉਹਨਾਂ ਦੀ ਅਕਲ ਤੇ ਪੜਦਾ ਪਾਇਆ ਕਿ ਉਹ ਤੇਰੇ ਚਲਤ ਨੂੰ ਸਮਝ ਨਹੀਂ ਸਕੇ।
ਜੋਦਰੋ ਜੇਠਾ ਬਿਧੀਆ ਮਿਲੇ,
ਲਾਗੇ ਭਾਈ ਜੋਧ ਸ਼ਾਹ ਜੀ, ਭਾਈ ਜੇਠਾ ਜੀ, ਭਾਈ ਬਿਧੀ ਚੰਦ ਸਾਹਿਬ, ਇਹ ਮਿਲੇ ਆਪਸ ਵਿੱਚ।
ਸਭ ਹਿਨ ਕਰਿਓ ਸਰਾਹਨ ਭਲੇ,
ਸਭ ਨੇ ਸਲਾਘਾ ਕੀਤੀ, ਸਾਬਾਸ਼ ਹੈ ਭਾਈ ਬਿਧੀ ਚੰਦ ਸਾਹਿਬ, ਸਾਬਾਸ਼ ਹੈ ਤੁਹਾਡੀ ਬਹਾਦਰੀ ਦੇ।
ਸਾਧ ਸਾਧ ਸਭ ਸਭਾ ਸੁਣਾਵੇ,
ਸਭ ਕਹਿੰਦੇ ਸਾਬਾਸ਼ ਹੈ ਜੀ, ਸਾਬਾਸ਼ ਹੈ, ਸਾਰਿਆਂ ਨੇ ਸਭਾ ਵਿੱਚ ਬਾਬਾ ਬਿਧੀ ਚੰਦ ਸਾਹਿਬ ਦੀ ਇਸ ਵੱਡੀ ਬਹਾਦਰੀ ਨੂੰ ਸਾਬਾਸ਼ੀ ਦਿੱਤੀ, ਤੇ ਗੁਰਦੇਵ ਨੇ ਲਖ ਦਿੱਤਾ ਬਹਾਦਰ ਬਾਬਾ ਬਿਧੀ ਚੰਦ ਸਾਹਿਬ। ਹਾਂਜੀ,
ਇਹ ਕਾਰਜ ਤੋਂ ਹੀ ਬਣ ਆਵੇ,
ਇਹ ਕਾਰਜ ਤੁਹਾਡੇ ਕੋਲੋਂ ਹੀ ਬਣ ਆਉਂਦਾ ਸੀ। ਸਾਰੀ ਸੰਗਤ ਕਹਿ ਰਹੀ, ਸਿੱਖ ਕਹਿ ਰਹੇ ਨੇ ਬਾਬਾ ਜੀ ਇਹ ਕਾਰਜ ਤੁਹਾਡੇ ਕੋਲੋਂ ਹੀ ਬਣ ਆਉਂਦਾ ਸੀ।
ਅਪਰ ਕੌਣ ਕਰ ਸਕੇ ਐਸੇ,
ਇਹ ਕਾਰਜ ਤੁਹਾਡੇ ਤੋਂ ਬਿਨਾ ਹੋਰ ਕੌਣ ਕਰ ਸਕਦਾ ਸੀ? ਕਿਹਦੇ ਚ ਇੰਨਾ ਤਾਣ ਸੀ, ਕਿਹਦੇ ਚ ਇੰਨੀ ਤਾਕਤ ਸੀ ਕਿ ਇਹ ਕਾਰਜ ਤੁਹਾਡੇ ਤੋਂ ਬਿਨਾ ਕੋਈ ਹੋਰ ਕਰ ਸਕਦਾ?
ਛਲੇ ਤੁਰਕ ਤੁਰਕੇ ਸ਼ੁਰ ਜੈਸੇ,
ਤੁਰਕਾਂ ਨੂੰ ਛਲਿਆ, ਤੁਰਕਾਂ ਦੇ ਬਾਦਸ਼ਾਹ ਨੂੰ ਵੀ ਛਲ ਆਏ, ਹੁਣ ਤਾਂ ਕਮਾਲ ਹੀ ਕਰ ਦਿੱਤੀ ਆਪ ਜੀ ਨੇ, ਤੁਰਕਾਂ ਦੇ ਬਾਦਸ਼ਾਹ ਨੂੰ ਵੀ ਛਲ ਕੇ ਆ ਗਏ ਹੋ।
ਮਨੋ ਕਲੰਕਤ ਕੀਨੇ ਸਾਰੇ,
ਮਨੋ ਕਲੰਕੀ ਬਣਾਇਓ ਸਾਰਿਆਂ ਨੂੰ, ਕਲੰਕੀ ਬਣਾਇਓ, ਕਿੱਡੀ ਵੱਡੀ ਬੇਗਤੀ ਤੇ ਨਮੋਸ਼ੀ ਦੀ ਗੱਲ ਸੀ ਬਾਦਸ਼ਾਹ ਨੇ, ਬਾਦਸ਼ਾਹ ਦੀਆਂ ਅੱਖਾਂ ਦੇ ਸਾਹਮਣੇ ਉਹਦਾ ਘੋੜਾ ਕੱਢ ਕੇ ਲਿਜਾਵੇ ਤੇ ਪਕੜ ਨਾ ਸਕੇ, ਕਿੱਡੀ ਵੱਡੀ ਬੇਇੱਜ਼ਤੀ ਵਾਲੀ। ਇਹ ਕਹਿੰਦੇ ਕਲੰਕ ਲਾ ਕੇ ਆਇਓ ਤੁਸੀਂ, ਉਹਨਾਂ ਸਾਰੇ ਹੈ ਹੀ ਕਲੰਕੀ ਸੀ, ਪਰ ਅੱਜ ਉਹਨਾਂ ਦੇ ਮੱਥੇ ਤੇ ਤੁਸੀਂ ਪ੍ਰਤੱਖ ਕਲੰਕ ਲਾ ਕੇ ਆਏ ਹੋ।
ਰਹੇ ਬਿਸੂਰਤ ਕੁਮਤ ਵਿਚਾਰੇ,
ਪੈੜੀ ਤੇ ਖੋਟੀ ਮਤ ਨਾਲ ਵਿਚਾਰ ਕਰਦਿਆਂ ਝੂਰਦੇ ਰਹਿ ਗਏ, ਉਹਨਾਂ ਦਾ ਕੋਈ ਵਸ ਨਹੀਂ ਚੱਲਿਆ।
ਹਾਏ ਗੁਲਬਾਗ ਲੀਏ ਗੁਰਸੰਗ,
ਮਹਾਰਾਜ ਜੀ ਨੇ ਘੋੜਾ ਗੁਲਬਾਗ ਲਿਆ ਆਪਣੇ ਨਾਲ,
ਮੇਲਿਓ ਜਹ ਦਿਲਬਾਗ ਤੁਰੰਗ,
ਜਿੱਥੇ ਪਹਿਲਾਂ ਘੋੜਾ ਦਿਲਬਾਗ ਖੜਾ ਸੀ ਉਹਦੇ ਨਾਲ ਜਾ ਕੇ ਮਿਲਾ ਦਿੱਤਾ।
ਬਿਖਤ ਪਰਸ ਪਰ ਜੁਗ ਹੀ ਨਾਏ,
ਜਦੋਂ ਦੋਵੇਂ ਘੋੜੇ ਮਿਲੇ ਤੇ ਆਪਸ ਮਿਲ ਕੇ ਹਿਣ ਕੇ ਚਾ ਚੜ੍ਹ ਗਿਆ, ਉਹਨਾਂ ਨੂੰ ਵਿਛੜੇ ਭਰਾ ਮਿਲ ਗਏ।
ਕਰੇ ਨੇਰ ਦੁਵੇ ਘਰਾਣ ਮਿਲਾਏ
ਤੇ ਆਪਣੇ ਮੂੰਹ ਨੇੜੇ ਕਰਦੇ, ਘਰਾਣ ਕਹਿੰਦੇ ਨਾਸਾਂ ਨੂੰ, ਘੋੜੇ ਆਪਣੇ ਦੋਵੇਂ ਨਾਸਾਂ ਨੇੜੇ ਨੇੜੇ ਕਰਕੇ ਮੇਲਦੇ ਮਿਲਾਉਂਦੇ, ਮਾਨੋ ਆਪਣਾ ਪਿਆਰ ਪ੍ਰਗਟ ਕਰਦੇ ਤੇ ਹਿਣਕ ਕੇ ਸ਼ੁਕਰਾਨਾ ਕਰਦੇ। ਗੁਰੂ ਹਰਗੋਬਿੰਦ ਸਾਹਿਬ ਮਲੇਛਾਂ ਦੇ ਘਰੋਂ ਕੱਢ ਲਿਆਇਓ, ਬੜੀ ਕਿਰਪਾ ਕੀਤੀ। ਮਲੇਛਾਂ ਦੇ ਘਰੋਂ ਕੱਢ ਲਿਆਇਓ, ਬੜੀ ਕਿਰਪਾ ਕੀਤੀ। ਸਾਡੀ ਸਿਰਜਣਾ ਵਧਾ ਤੇ ਕੀਤੀ ਤੁਹਾਡੀ ਸੇਵਾ ਲਈ, ਤੁਸੀਂ ਆਪਣੀ ਸੇਵਾ ਬਖਸ਼ੋਗੇ ਸਾਡੇ ਅਹੋ ਪਾ, ਸਾਡਾ ਜੀਵਨ ਸਫਲ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਭਾਈ ਜੋਧ ਸ਼ਾਹ ਦੇ ਸਮੇਂ ਤੇ ਇੱਥੇ ਵਿਚਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ।